ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਹਰ ਹਰ ਲੀਨੇ ਸੰਤ ਉਬਾਰ ਹਰ ਕੇ ਦਾਸ ਕੀ ਚਿਪਵਾਏ ਬੁਰਿਆਈ ਕਿਸੀ ਕਉ ਫਿਰ ਮਾਰ ਹਰ ਹਰ ਲੀਨੇ ਸੰਤ ਉਬਾਰ ਹਰ ਕੇ ਦਾਸ ਕੀ ਚਿਤਵਾਏ ਬੁਰਿਆਈ ਤਿਸੀ ਕਉ ਫਿਰ ਮਾਰ ਰਹਾਉ ਜਨ ਕਾ ਆਪ ਸਹਾਈ ਹੋਆ ਨਿੰਦਕ ਭਾਗੇ ਹਾਰ ਭ੍ਰਮਤ ਭ੍ਰਮਤ ਉਹਾਈ ਮੂਏ ਬਾਹੁੜ ਗ੍ਰਹਿ ਨਾ ਮੰਜਾਰ ਨਾਨਕ ਸਰਣ ਪਰਿਓ ਦੁਖ ਭੰਜਨ ਗੁਣ ਗਾਵੈ ਸਦਾ ਅਪਾਰ ਨਿੰਦਕ ਕਾ ਮੁਖ ਕਾਲਾ ਹੋਆ ਦੀਨ ਦੁਨੀਆ ਕਾਇ ਦਰਬਾਰ ਨਾਨਕ ਸਰਣ ਪਰਿਓ ਦੁਖ ਭੰਜਨ ਗੁਣ ਗਾਵੈ ਸਦਾ ਅਪਾਰ ਨਿੰਦਕ ਕਾ ਮੁਖ ਕਾਲਾ ਹੋਆ ਦੀਨ ਦੁਨੀਆ ਕਾ ਦਰਬਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਰਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗਤ ਜੀ ਇਸ ਪਾਵਨ ਹੁਕਮਨਾਮੇ ਦੇ ਮੁਤਾਬਕ ਵਿਦਵਾਨ ਪੁਰਸ਼ ਦੋ ਢੰਗਾਂ ਦੇ ਨਾਲ ਇਹਦੇ ਅਰਥ ਕਰਦੇ ਹਨ। ਸਾਰਿਆਂ ਤੋਂ ਪਹਿਲਾ ਤਰੀਕਾ ਜੋ ਆਮ ਕਰਕੇ ਮਿਸ਼ਨਰੀ ਪੜ੍ਹੇ ਲਿਖੇ ਵੀਰਾਂ ਦਾ ਹੈ, ਉਹਨਾਂ ਦਾ ਤਰੀਕਾ ਕਿ ਗੁਰਮੁਖੋ ਜਿਹੜਾ ਮਨੁੱਖ ਨਾਮ ਦੀ ਕਿੱਲੀ ਨਾਲ ਲੱਗਦਾ ਹੈ ਚੱਕੀ ਦੇ ਪੋੜੋ ਦਾ ਕੁਝ ਵਿਗਾੜ ਨਹੀਂ ਸਕਦੇ, ਭਾਵੇਂ ਉਹ ਚੱਕੀ ਦੇ ਪੁੜ ਸਾਰਾ ਰਾਤ ਦੇ ਦਿਨ ਚੱਲਣ, ਪਰ ਜਿਹੜਾ ਦਾਣਾ ਕਿੱਲੀ ਨਾਲ ਲੱਗਦਾ ਹੈ ਉਹਨਾਂ ਪੁੜਾਂ ਦਾ ਪ੍ਰਭਾਵ ਉਸ ਦਾਣੇ ਉੱਪਰ ਨਹੀਂ ਪੈਂਦਾ। ਇਸੇ ਪ੍ਰਕਾਰ ਇਹ ਸਾਰੇ ਹੁਕਮਨਾਮੇ ਦਾ ਤਾਤਪਰਜ ਇਹ ਹੈ, ਜੋ ਮਨੁੱਖ ਮਨ ਕਰਕੇ ਗੁਰੂ ਕੇ ਸ਼ਬਦ ਦੀ ਕਿੱਲੀ ਨਾਲ ਲੱਗਾ ਹੈ, ਵਿਸ਼ੇ ਵਿਕਾਰਾਂ ਦੀ ਚੱਕੀ ਉਹਨਾਂ ਗੁਰਮੁਖਾਂ ਨੂੰ ਪੀੜਤ ਨਹੀਂ ਕਰ ਸਕਦੇ। ਇਹਦੀ ਦੂਸਰੀ ਪਦਤੀ ਜੋ ਪਰੰਪਰਾਵਾਦੀ ਸੰਪਰਦਾਇ ਲੋਕ ਨੇ ਉਹ ਇਹ ਵਰਤਦੇ ਹਨ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਆਗਮਨ ਤੋਂ ਲੈ ਕਰਕੇ ਅੱਜ ਤੱਕ ਜਿਹੜਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਅਧਿਆਤਮ ਗਿਆਨ ਦਾ ਇਹ ਦੀਵਾ ਸੀ, ਚਿਰਾਗ ਸੀ, ਇਹਨੂੰ ਸਾਖਤ ਲੋਕੀ ਬੁਝਾਉਣ ਲਈ ਲੱਗੇ ਰਹੇ। भावे बाबर दे रूप च आए, भावे जहांगीर दे रूप च आए, भावे औरंगजेब दे रूप च आए, और कलगीधर पातशाह दे ज्योति जो समाउण तों बाद वी उह साधक पुरश अपनी मनमानियां तों टले ना, कदे उहना अहमद शाह अब्दाली बन के दरबार साहब दे थले बरूद दीआं कुपियां फिट कीतियां, कदे 84 दा साका वरत्या। ਇਹ ਗਿਆਨ ਦਾ ਦੀਵਾ ਉਹਨਾਂ ਸਾਗਤ ਉੱਲੂਆਂ ਨੂੰ ਲੋਕਾਂ ਨੂੰ ਚੰਗਾ ਰਹਿਣ ਲੱਗਾ। ਇਸੇ ਲੜੀ ਦੇ ਤਹਿਤ ਗੁਰਮੁਖੋ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਦੇ ਮੌਕੇ ਜਿਹੜੇ ਗੁਰੂ ਘਰ ਦੇ ਵਿਰੋਧੀ ਸਨ ਉਹਨਾਂ ਟੀਮ ਬਣਾ ਕਰਕੇ ਗੁਰੂ ਕੀ ਮਹਾਨ ਗੰਗਾ ਨੂੰ ਸੋਕਣ ਦਾ ਕੋਝਾ ਯਤਨ ਕੀਤਾ, ਔਰ ਉਹਦੇ ਵਿੱਚ ਕਦੇ ਕੁਸੁਲੀ ਆ ਗਿਆ, ਕਦੇ ਸਲੱਬੀ ਆ ਗਿਆ, ਕਦੇ ਬੀਰ ਬਲ ਆ ਗਿਆ, ਕਦੇ ਬਾਬੇ ਪ੍ਰਿਥੀ ਚੰਦ ਵਰਗੇ ਜੋ ਗੁਰੂ ਕੀ ਹੰਸ ਬੰਸ ਵਿੱਚੋਂ ਸਨ ਉਹਨਾਂ ਬੜਾ ਘਟੀਆ ਰੋਲ ਅਦਾ ਕੀਤਾ। ਉਹਨਾਂ ਪਰੰਪਰਾਵਾਦੀ ਗਿਆਨੀਆਂ ਮੁਤਾਬਕ ਇਸੇ ਲੜੀ ਦੇ ਤਹਿਤ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਦੇ ਉੱਪਰ ਹਮਲਾਵਰ ਬਣ ਕਰਕੇ ਆਏ, ਔਰ ਇਤਿਹਾਸਕ ਘਟਨਾਵਾਂ ਦੇ ਮੁਤਾਬਕ ਕਹਿੰਦੇ ਰਸਤੇ ਵਿੱਚ ਸੁਰਹੀ ਦੀ ਮੌਤ ਹੋ ਗਈ। ਪ੍ਰੇਮੀਆਂ ਨੇ ਪੁੱਛਿਆ ਵੀ ਮਹਾਰਾਜ ਸਾਨੂੰ ਪਤਾ ਲੱਗਾ ਹੈ ਕਿ ਸੁਰਹੀ ਤੁਹਾਡੇ ਤੇ ਹਮਲਾਵਰ ਬਣ ਕੇ ਆਇਆ ਸੀ, ਉਹਦੀ ਰਸਤੇ ਵਿੱਚ ਮੌਤ ਹੋ ਗਈ, ਇਹ ਘਟਨਾ ਕਿਵੇਂ ਵਾਪਰੀ? ਤਾਂ ਗੁਰੂ ਪਾਤਸ਼ਾਹ ਨੇ ਇਹ ਸ਼ਬਦ ਦੇ ਰੂਪ ਵਿੱਚ ਉਸ ਘਟਨਾ ਵੱਲ ਇਸ਼ਾਰਾ ਕੀਤਾ। ਅੱਜ ਗੁਰਮੁਖੋ ਸੰਕ੍ਰਾਂਤੀ ਵੀ ਹੈ, ਉਹਦੇ ਸੰਬੰਧ ਵਿੱਚ ਵੀ ਆਪਾਂ ਵਿਚਾਰਾਂ ਕਰਨੀਆਂ ਨੇ। ਹੁਣ ਕੇਵਲ ਤੇ ਕੇਵਲ ਜਿਹੜੇ ਅਖਰੀ ਅਰਥ ਨੇ ਉਹ ਆਪ ਸਰਵਣ ਕਰੋ ਜੀ।
ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ। ਹਰ ਹਰ ਲੀਨੇ ਸੰਤ ਉਬਾਰ।
ਜਿਹੜਾ ਸੰਤ ਸ਼ਬਦ ਹੈ ਗੁਰਬਾਣੀ ਵਿੱਚ ਸੰਤ ਦੀ ਬਹੁਤ ਲੰਮੀ ਚੌੜੀ ਵਿਆਖਿਆ ਕੀਤੀ ਹੈ। ਸੰਤ ਨੂੰ ਪਰਮੇਸ਼ਰ ਦਾ ਰੂਪ ਜਾਣਿਆ ਹੈ। ਗੁਰਮੁਖੋ ਜਿਵੇਂ ਸੂਖੋ ਰੂਪ ਵਿੱਚ ਬੇਨਤੀ ਕਰਾਂ, ਜਿਹੜਾ ਸੰਤ ਹੈ ਨਾ ਇਹ ਦੋ ਚੀਜ਼ਾਂ ਦੇ ਮਿਲਾਪ ਤੋਂ ਬਣਦਾ, ਦੋ ਚੀਜ਼ਾਂ ਦੇ ਮਿਲਾਪ ਤੋਂ। ਉਹ ਕਿਹੜੀਆਂ ਨੇ? ਇੱਕ ਸੱਤ ਤੇ ਦੂਸਰਾ ਸੰਤੋਖ। ਮੈਂ ਸੰਤ ਗਿਆਨੀ ਕਰਤਾਰ ਸਿੰਘ ਜੀ ਦੇ ਕੋਲੋਂ ਪੜ੍ਹਿਆ ਹੈ ਕਿ ਜਿਹੜੀ ਕਾਲੀ ਮਿੱਟੀ ਹੈ ਨਾ, ਕਾਲੀ ਮਿੱਟੀ ਨੂੰ ਗੋਹੇ ਨਾਲ ਮਿਕਸ ਕਰ ਦਿਓ, ਬਿਨਾਂ ਕਿਸੇ ਮਿਹਨਤ ਤੋਂ ਆਟੋਮੈਟਿਕਲੀ ਉਹਦੇ ਵਿੱਚ ਠੂਹਾਂ ਪੈਦਾ ਹੋਵੇਗਾ। ਆਪਾਂ ਪਿੰਡਾਂ ਵਿੱਚ ਆਮ ਕਾਲੀ ਮਿੱਟੀ ਵੇਖਦੇ ਹਾਂ, ਉਸ ਕਾਲੀ ਮਿੱਟੀ ਦੇ ਉੱਪਰ ਕੋਈ ਮੱਝ ਕੋਈ ਗਾਂ ਆਪਣਾ ਗੋਬਰ ਕਰਦੇ, ਜਾਂ ਆਪਾਂ ਗੋਬਰ ਰੱਖ ਦਈਏ, ਬਿਨਾਂ ਕਿਸੇ ਮਿਹਨਤ ਤੋਂ ਬਿਨਾਂ ਕਿਸੇ ਕੋਸ਼ਿਸ਼ ਤੋਂ ਆਟੋਮੈਟਿਕਲੀ ਉਹਦੇ ਵਿੱਚ ਠੂਹਾਂ ਪੈਦਾ ਹੋਵੇਗਾ, ਜਿਹੜਾ ਜ਼ਹਿਰ ਦਾ ਮੂਲ ਹੈ। ਇਸੇ ਪ੍ਰਕਾਰ ਜਦੋਂ ਸੰਤੋਖ ਤੇ ਸੱਤ ਇਕੱਠੇ ਹੋ ਜਾਣ ਉਹਦੇ ਚੋਂ ਸੰਤ ਪੈਦਾ ਹੁੰਦਾ ਹੈ। ਉੱਥੇ ਕੌਮ ਦੀ ਗੱਲ ਨਹੀਂ, ਉੱਥੇ ਸਿੱਖ ਦੀ ਗੱਲ ਨਹੀਂ, ਉੱਥੇ ਈਸਾਈ ਦੀ ਗੱਲ ਨਹੀਂ, ਉੱਥੇ ਮਰਦ ਦੀ ਗੱਲ ਨਹੀਂ, ਉੱਥੇ ਔਰਤ ਦਾ ਵੇਰਵਾ ਨਹੀਂ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਜਿਹੜੀਆਂ ਸੱਤ ਨਾਲ ਜੁੜੀਆਂ ਹੋਈਆਂ ਆਤਮਾਵਾਂ ਹਨ, ਸੱਤ ਚੋਂ ਜੋ ਨਿਕਲੇ ਉਹਨੂੰ ਸੰਤ ਕਹਿੰਦੇ ਨੇ। ਅਬਾਰ ਦਰਥ ਹੁੰਦਾ ਬਚਾ ਲੈਣਾ, ਉਸ ਦੁੱਖਾਂ ਦੇ ਹਾਰ ਕਰੇ ਪਰੇ ਕਰਨ ਵਾਲੇ ਨੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਮਿਸ਼ਨ ਦੇ ਮੁਤਾਬਕ ਸੱਤ ਤੇ ਪਹਿਰਾ ਦਿੰਦੇ ਨੇ, ਉਹਨਾਂ ਦੀ ਉਹਨੇ ਅਕਾਲ ਪੁਰਖ ਨੇ ਆਪ ਰੱਖਿਆ ਕੀਤੀ।
ਹਰ ਕੇ ਦਾਸ ਕੀ ਚਿਤ ਬੁਰਿਆਈ।
ਇਹ ਭਾਈ ਕੋਈ ਵੀ ਬੰਦਾ ਪਰਮੇਸ਼ਰ ਦੇ ਪਿਆਰਿਆਂ ਦੇ ਬਾਰੇ ਬੁਰਾ ਸੋਚੇ ਅਪਰੰਤ
ਫਿਰ ਮਾਰ
ਸੰਤਾਂ ਦਾ ਕੁਝ ਨੀ ਵਿਗੜੇਗਾ। ਜਿਹੜੇ ਉਹਨਾਂ ਮਹਾਂਪੁਰਸ਼ਾਂ ਦਾ ਨੁਕਸਾਨ ਕਰ ਲਈ ਆਉਣਗੇ ਨਾ, ਉਲਟਾ ਉਹ ਮਾਰ ਉਹਨਾਂ ਨੂੰ ਪਏਗੀ। ਜਿਵੇਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦੀ ਅਸ਼ਟਪਦੀਆਂ ਨੇ ਕਾਨੜਾ ਰਾਗ ਵਿੱਚ ਉੱਥੇ ਹਜ਼ੂਰ ਦੇ ਪਾਵਨ ਬਚਨ ਆਉਂਦੇ ਨੇ, ਜੇ ਕੋ ਸਰਸਨ ਦੇ ਜਨ ਉੱਪਰ ਉਲਟੋ ਤੁਸੀਂ ਲਗਾਵੇ ਗੋ, ਜੇ ਕੋ ਰੱਬ ਦੇ ਪਿਆਰਿਆਂ ਦੇ ਉੱਪਰ ਤੀਰ ਚਲਾਵੇ ਉਹ ਤੀਰ ਉਲਟੇ ਉਹਨਾਂ ਨੂੰ ਹੀ ਵੱਢਦੇ ਹਨ। ਉਹ ਸਿਧਾਂਤ ਇਸ ਪੰਕਤੀ ਚ, ਜੇ ਕੋ ਰੱਬ ਦੇ ਪਿਆਰਿਆਂ ਦੇ ਬਾਰੇ ਬੁਰਾ ਸੋਚੇ ਬੁਰਾ ਕਰਨਾ ਚਾਹੇ ਉਹ ਉਲਟੀ ਮਾਰ ਉਹਨਾਂ ਨੂੰ ਹੀ ਪਏਗੀ।
ਰਹਾਉ
ਬਸ ਰਾਮ ਦੇ ਕਰਕੇ ਦਇਆ ਦ੍ਰਿਸ਼ਟੀ ਕਰਦੇ ਹਨ।
ਜਨ ਕਾ ਆਪ ਸਹਾਈ ਹੋ,
ਪਿਆਰੋ ਰੱਬ ਦੇ ਕੋਲੋਂ ਰਹਿਮਤਾਂ ਪ੍ਰਾਪਤ ਕਰਨੀ ਚਾਹੁੰਦੇ ਪਰ ਆਪਾਂ ਕਰਦੇ ਹੁਕਮਾਂ। ਮੈਂ ਗਾਇਬ ਗਾਇਬ ਬੇਨਤੀ ਕਰਦਾ ਰਹਿੰਦਾ ਹੈ, ਜਿਵੇਂ ਗੁਰਬਾਣੀ ਦਾ ਪ੍ਰਮਾਣ ਹੁੰਦਾ, ਖਾਲੀ ਚੱਲੇ ਧਣੀ ਸਿਉਂ ਟਿੱਬੇ ਜਿਉਂ ਮਿਹਾ ਹੋ। ਮੀਂਹ ਪੈਂਦਾ ਹੈ, ਟਿੱਬੇ ਸੁੱਕੇ ਰਹਿ ਗਏ, ਪਾਣੀ ਨੀਵੀਆਂ ਥਾਵਾਂ ਵਿੱਚ ਭਰ ਗਿਆ। ਇਸੇ ਪ੍ਰਕਾਰ ਗੁਰਮੁਖੋ ਆਪਾਂ ਮੈਂ ਕਰਕੇ ਟਿੱਬਿਆਂ ਵਰਗੇ ਬਣੇ, ਪਰ ਟਿੱਬਿਆਂ ਵਰਗੇ ਮੈਂ ਖਾਲੀ ਰਹਿ ਜਾਵਾਂਗੇ। ਜਿੰਨਾ ਚਿਰ ਨਿਮਰਤਾ ਨਾਲ ਗ੍ਰਹਿਣ ਕੀਤੇ ਉਹਨਾਂ ਚਿਰ ਪਰਮਾਤਮਾ ਦੀ ਰਹਿਮਤ ਦਾ ਜਲ ਸਾਨੂੰ ਮਿਲਣਾ ਨਹੀਂ। ਜਨਮ ਦਾ ਅਰਥ ਹੈ ਨਿਮਾਣੇ ਦਾਸ, ਨਿਮਰਤਾ ਭਾਵ ਵਾਲੇ। ਜੋ ਗੁਰਮੁਖ ਪਿਆਰੇ ਦਾਸਾ ਭਾਵ ਰੱਖਦੇ ਨੇ, ਜਿਨ੍ਹਾਂ ਦੇ ਅੰਦਰ ਨਿਮਰਤਾ ਹੈ, ਉਹਨਾਂ ਦੀ ਉਸ ਪਰਮਾਤਮਾ ਨੇ ਹਰ ਮੌਕੇ ਤੇ ਸਹਾਇਤਾ ਕੀਤੀ।
ਨਿੰਦਕ ਭਾਗੇ ਹਾਰ,
ਇਹ ਭਾਈ ਤੋਂ ਪਰਮੇਸ਼ਰ ਦੇ ਪਿਆਰਿਆਂ ਦੀ ਨਿੰਦਿਆ ਕਰਦਾ ਰਿਹਾ, ਭਾਵੇਂ ਕੰਸ ਰੂਪ ਵਿੱਚ ਕੀਤੀ ਭਾਵੇਂ ਹਰਨਾਸ਼ ਰੂਪ ਵਿੱਚ ਕੀਤੀ, ਆਖਿਰਕਾਰ ਉਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਹੀ ਪਿਆ। ਭਾਵ ਉਹ ਹਾਰ ਕੇ ਨੇ ਪਰਾਜਿਤ ਹੋ ਗਏ ਹਨ।
ਭ੍ਰਮਤ ਭ੍ਰਮਤ ਊਹਾ ਹੀ ਮੂਏ।
ਇਤਿਹਾਸ ਵਿੱਚ ਮਹਾਂਪੁਰਸ਼ ਪੜ੍ਹਾਉਂਦੇ ਸਨ ਕਿ ਗੁਰੂ ਅਮਰਦਾਸ ਮਹਾਰਾਜ ਦੇ ਮੌਕੇ ਇਹ ਬੀਰਬਲ ਇਹਨੇ ਬੜਾ ਉਪਰਾਲਾ ਕੀਤਾ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਮੈਂ ਨੁਕਸਾਨ ਕਰਾਂ। ਇਹ ਕਹਿਣ ਲੱਗਾ ਅਕਬਰ ਨੂੰ ਕਿ ਗੁਰੂ ਅਮਰਦਾਸ ਪਾਤਸ਼ਾਹ ਨੂੰ ਇਨਕਮ ਬੜੀ ਹੈ, ਆਪਾਂ ਨੂੰ ਹਾਲੀਆ ਅਗਰਾਹੀ ਲੈਣੀ ਚਾਹੀਦੀ, ਟੈਕਸ ਲੈਣਾ ਚਾਹੀਦਾ, ਵਸੂਲ ਲੈਣਾ ਚਾਹੀਦਾ। ਬਾਦਸ਼ਾਹ ਕਹਿਣ ਲੱਗੇ ਮੇਰਾ ਤਾਂ ਮਨ ਨਹੀਂ ਮੰਨਦਾ। ਕਹਿਣ ਲੱਗਾ ਮੈਨੂੰ ਆ ਗਿਆ ਦੋ, ਵੀ ਤੇਰੀ ਮਰਜ਼ੀ, ਕਿਉਂਕਿ ਤੂੰ ਵੀ ਹਿੰਦੂ ਹੈ। ਇਤਿਹਾਸ ਕਹਿੰਦਾ ਕਿ ਸ਼ਾਮ ਦੇ ਮੌਕੇ ਤੇ ਬੀਰਬਲ ਗੋਇੰਦਵਾਲ ਸਾਹਿਬ ਪਹੁੰਚਿਆ। ਇਹਨੇ ਸੁਨੇਹਾ ਭੇਜਿਆ ਕਿ ਮਹਾਰਾਜ ਮੈਂ ਦਿੱਲੀ ਨੂੰ ਆਇਆ, ਤੁਹਾਨੂੰ ਆਮਦਨ ਬੜੀ ਹੈ ਤੇ ਤੁਹਾਨੂੰ ਕੁਝ ਨਾ ਕੁਝ ਆਪਣਾ ਹਿੱਸਾ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਣਾ ਚਾਹੀਦਾ। ਗੁਰਦੇਵ ਨੇ ਜਵਾਬ ਦਿੱਤਾ, ਭਾਈ ਬੀਰਬਲ, ਗੁਰੂ ਨਾਨਕ ਦਾ ਕਰ ਕਿਸੇ ਦੇ ਅਧੀਨ ਨਹੀਂ, ਇਹ ਸੱਚੀ ਸਰਕਾਰ ਅਕਾਲ ਪੁਰਖ ਦਾ ਘਰ ਹੈ। ਹਾਂ, ਲੰਗਰ ਦੀ ਲੋੜ ਹੈ ਤੇ ਜਿੰਨਾ ਮਰਜ਼ੀ ਛਕ ਜਾਓ, ਕੋ ਨਗਨ ਹੈ ਨੰਗਾ ਹੈ, ਉਹ ਗੁਰੂ ਘਰ ਦਾ ਪਰਦਾ ਢਕੇਗਾ। ਪਰ ਟੈਕਸ ਤਾਂ ਦਈਏ ਵੀ ਜੇ ਕੋਈ ਗੁਰੂ ਘਰ ਨੂੰ ਵੱਡਾ ਹੋਵੇ। ਕਹਿਣ ਲੱਗਾ ਕੋਈ ਗੱਲ ਨੀ ਸਾਧਾ, ਦਿਨ ਚੱਲ ਲੈਣ ਦੇ ਫੇਰ ਕਰਾਂਗਾ ਤੇਰੇ ਨਾਲ ਗੱਲ। ਗੁਰੂ ਅਮਰਦਾਸ ਪਾਤਸ਼ਾਹ ਨੇ ਸੁਨੇਹਾ ਭੇਜਿਆ, ਜੇ ਦਿਨ ਚੜੇਗਾ ਗੱਲ ਤਾਂ ਹੀ ਕਰੇਗਾ ਨਾ, ਦਿਨ ਚੜ੍ਹਨਾ ਹੀ ਨੀ ਤੇਰਾ। ਔਰ ਗੁਰਮੁਖੋ ਰਾਤੋ ਰਾਤ ਉਹਨੂੰ ਸੁਨੇਹਾ ਆਇਆ ਬਾਦਸ਼ਾਹ ਦਾ, ਇਹ ਗੱਖੜ ਨਾਮ ਦੀ ਕੋਈ ਕੌਮ ਹੈ, ਉਹ ਬਾਗੀ ਹੋ ਗਈ ਸਰਕਾਰ ਤੋਂ। ਓਹਨੂ ਦਬਾਉਣ ਵਾਸਤੇ ਬੀਰਬਲ ਗਿਆ। ਅੱਜ ਤਾਂ ਗੁਰਮੁਖ ਬੀਰਬਲ ਉੱਥੋਂ ਮੁੜਿਆ ਨੀ, ਖਤਮ ਹੋ ਗਿਆ, ਮਰ ਗਿਆ। ਕਹਿਣ ਦਾ ਭਾਵ ਹੈ ਕਿ ਉਹ ਮਨੁੱਖ ਪ੍ਰਮਤ ਪ੍ਰਮਤ ਉਹਾਂ ਹੀ ਮੁਗੇ ਬਹੁੜ ਗ੍ਰਹਿ ਨਾ ਮਝਾਰ, ਗੁਰੂ ਘਰ ਦੇ ਨਿੰਦਕ, ਗੁਰੂ ਘਰ ਦੇ ਵਿਰੋਧੀ ਭੜਕਦੇ ਭੜਕਦੇ ਉੱਥੇ ਮਰ ਗਏ। ਕੋਈ ਥਾਂ ਟਿਕਾਣਾ ਨਹੀਂ ਮਿਲਿਆ, ਵਿੱਚ ਹੀ ਮਰ ਗਏ ਹਨ। ਮਝਾਰ ਕਹਿੰਦੇ ਵਿੱਚ ਨੂੰ, ਹੁਣ ਗ੍ਰਹਿ ਨਾ ਉਹਨਾਂ ਨੂੰ ਕੋਈ ਥਾਂ ਟਿਕਾਣਾ ਨਹੀਂ ਮਿਲਿਆ।
ਨਾਨਕ ਸਰਣ ਪਰਿਓ ਦੁੱਖ ਭੰਜਨ।
ਸਾਰੇ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਭਾਈ, ਅਸੀਂ ਤਾਂ ਦੁੱਖਾਂ ਨੂੰ ਨਾਸ ਕਰਨ ਵਾਲੇ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਹਾਂ। ਦੁੱਖ ਭੰਜਨ ਨਾਮ ਗੁਰਮੁਖ ਪਰਮੇਸ਼ਰ ਦਾ ਵੀ ਹੈ। ਆਪਾਂ ਪੜ੍ਹਦੇ ਹਾਂ ਗੁਰੂ ਪੰਚਮ ਪਾਤਸ਼ਾਹ ਦਾ ਪਾਵਨ ਸ਼ਬਦ ਮਹੱਲਾ ਪੰਜਵਾਂ, ਮਾਝ। ਦੁੱਖ ਭੰਜਨ ਤੇਰਾ ਨਾਮ ਜੇ, ਦੁੱਖ ਭੰਜਨ ਤੇਰਾ ਨਾਮ, ਹੇ ਪਰਿਪੂਰਨ ਪ੍ਰਮਾਤਮਾ, ਜੋ ਆਪਦਾ ਪਾਵਨ ਨਾਮ ਉਹੋ ਹੀ ਦੁੱਖਾਂ ਨੂੰ ਨਾਸ ਕਰਨ ਵਾਲਾ ਹੈ। ਇਸ ਕਰਕੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ, ਅਸੀਂ ਤਾਂ ਦੁੱਖਾਂ ਨੂੰ ਨਾਸ ਕਰਨ ਵਾਲੇ ਉਸ ਪਰਿਪੂਰਨ ਪ੍ਰਮਾਤਮਾ ਦਾ ਆਸਰਾ ਲੈਣਾ ਕੀਤਾ ਹੈ, ਉਹਦੇ ਨਾਲ ਜੁੜੇ ਹਾਂ। ਔਰ ਉਹ ਦੁੱਖਾਂ ਨੂੰ ਨਾਸ ਕਰਨ ਵਾਲੇ ਪ੍ਰਮਾਤਮਾ ਨਾਲ ਜੁੜਨ ਦਾ ਕੀ ਪ੍ਰੋਸੀਜਰ ਹੈ, ਕੀ ਤਰੀਕਾ ਹੈ, ਹਜ਼ੂਰ ਕਿਰਪਾ ਕਰਦੇ ਹਨ।
ਗੁਣ ਗਾਵੇ ਸਦਾ ਅਪਾਰ।
ਪਾਰ ਦਾ ਅਰਥ ਹੁੰਦਾ ਗੁਰਮੁਖ ਪਿਆਰੋ, ਹੱਦ ਬੰਨਾ, ਬਾਉਂਡਰੀ, ਪਰਲਾ ਸਿਰਾ। ਅਪਾਰ ਦਾ ਅਰਥ ਹੈ ਵੀ ਉਸ ਪ੍ਰਮਾਤਮਾ ਦੀ ਕੋਈ ਹੱਦ ਬੰਨਾ ਨਹੀਂ, ਉਹ ਲਿਮਿਟਲੈਸ ਹੈ। ਆਪਾਂ ਆਮ ਕਰਕੇ ਬੈਂਕਾਂ ਦੇ ਉੱਪਰ ਲਿਖਿਆ ਪੜ੍ਹਦੇ ਹਾਂ, ਬੈਂਕ ਆਫ ਬੜੌਦਾ ਲਿਮਿਟਡ। ਜਿੰਨੀਆਂ ਵੀ ਬੈਂਕਾਂ ਨੇ ਉਹਨਾਂ ਨਾਲ ਲਿਮਿਟਡ ਲਫ਼ਜ਼ ਲਾਜ਼ਮੀ ਹੋਵੇਗਾ, ਲਿਮਿਟਡ। ਉਹਦਾ ਭਾਵ ਹੀ ਵੀ ਇਹਦਾ ਦਾਇਰਾ ਹੈ, ਇਹਦਾ ਹੱਦ ਬੰਨਾ, ਇਹਦਾ ਇੰਨਾ ਸਰਮਾਇਆ ਹੈ। ਪਰ ਜਿਹੜਾ ਪ੍ਰਮਾਤਮਾ ਨਾ ਭਾਈ, ਉਹ ਇਨਲਿਮਿਟਡ ਹੈ, ਉਹ ਹੱਦ ਬੰਨੇ ਵਾਲਾ ਨਹੀਂ। ਉਹ ਜੋ ਹੱਦਾਂ ਤੇ ਬੰਨਿਆਂ ਤੋਂ ਰਹਿਤ ਪ੍ਰਮਾਤਮਾ ਹੈ, ਉਹਦੇ ਹੀ ਗੁਣ ਗਾਉਣੇ ਚਾਹੀਦੇ ਹਨ।
ਨਿੰਦਕ ਕਾ ਮੁਖ ਕਾਲਾ ਹੋਆ।
ਇਸ ਪ੍ਰਕਾਰ ਜਿਹੜਾ ਭਾਈ ਪਰਮੇਸ਼ਰ ਦੇ ਪਿਆਰਿਆਂ ਦੀ ਨਿੰਦਿਆ ਕਰਨ ਵਾਲਾ, ਪ੍ਰਮਾਤਮਾ ਦੀ ਮੁਖਾਲਫਤ ਕਰਨ ਵਾਲਾ ਹੈ, ਉਹਨਾਂ ਦਾ ਲੋਕ ਕੁਛ ਮੂੰਹ ਕਾਲਾ ਹੋਇਆ। ਗੁਰਮੁਖ ਦਰਗੇ ਸੁਰਖਰੂ ਵੇ ਮੁਖ ਮੁਖ ਕਾਲਾ।
ਦੀਨ ਦੁਨੀਆ ਕੈ ਦਰਬਾਰ।
ਉਹ ਕਹਿੰਦੇ ਲੋਕ ਤੇ ਪ੍ਰਲੋਕ ਦੇ ਵਿੱਚ ਉਹਨਾਂ ਲੋਕਾਂ ਨੇ ਆਪਣਾ ਮੂੰਹ ਕਾਲਾ ਕਰ ਲਿਆ ਗੁਰੂ ਘਰ ਦੀ ਵਿਰੋਧਤਾ ਕਰਕੇ। ਇਹ ਸੀ ਗੁਰਮੁਖ ਪਿਆਰੇ ਸੂਖਮ ਵਿਚਾਰ ਗੁਰੂ ਕੇ ਪਾਵਨ ਪਿਤ ਰੁਕਮਨਾਮੇ ਦੇ। ਅੱਜ ਮੰਜੀ ਸਾਹਿਬ ਵਾਲੀ ਥਾਂ ਤੇ ਗੁਰਮੁਖ ਮੰਜੀ ਸਾਹਿਬ ਵਾਸਤੇ ਬੜਾ ਇਹ ਅਹਿਮ ਦਿਹਾੜਾ ਹੈ। ਜਿਸ ਤਰ੍ਹਾਂ ਚਵਾਲ ਨਗਰ ਮੇਲਾ ਲੱਗਦਾ ਜੇਠ ਦੇ ਮਹੀਨੇ ਚ, ਕਿ ਉਸ ਦਿਨ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਆਪਣੀ ਸਪੁੱਤਰੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਭੈਣ, ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਭੂਆ ਬੀਬੀ ਵੀਰੂ ਦਾ ਆਨੰਦ ਕਾਰਜ ਕੀਤਾ ਸੀ। ਔਰ ਉਸ ਥਾਂ ਬਾਰੇ ਸਿੱਖ ਜਗਤ ਵਿੱਚ ਇੱਕ ਗੱਲ ਪ੍ਰਚਲਿਤ ਹੈ ਕਿ ਜਿਨ੍ਹਾਂ ਦੀ ਸ਼ਾਦੀ ਨਾ ਹੋਵੇ ਉਹ ਉਸ ਦਿਨ ਉੱਥੇ ਜਾ ਕਰਕੇ ਲਾਵਾਂ ਦਾ ਪਾਠ ਕਰਨ, ਉਹ ਬੱਚੀਆਂ ਹੋਣ ਜਾਂ ਬੱਚੇ, ਉਹਨਾਂ ਦਾ ਸਮੂਹ ਖੁੱਲਦਾ ਹੈ। ਉਸ ਥਾਂ ਦੀ ਇਹ ਇਤਿਹਾਸਕ ਮਹਾਨਤਾ ਹੈ। ਬਾਬੇ ਬੁੱਢੇ ਦੀ ਬੀੜ 21 ਅੱਸੂ ਨੂੰ ਸਤਿਕਾਰਯੋਗ ਸਾਡੀ ਮਾਂ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਦੇ ਕੋਲ ਅਰਦਾਸ ਕਰਾਉਣ ਲਈ ਗਏ ਸਨ 1594 ਈਸਵੀ ਤੇ 21 ਅੱਸੂ ਵਾਲੇ ਦਿਨ। ਬਾਬਾ ਜੀ ਨੇ ਅਰਦਾਸ ਕੀਤੀ, ਮਾਤਾ ਗੰਗਾ ਜੀ, ਗੁਰੂ ਨਾਨਕ ਪਾਤਸ਼ਾਹ ਤੁਹਾਡੀਆਂ ਝੋਲੀਆਂ ਭਰਨ, ਤੁਹਾਡੀ ਕੁੱਖ ਤੋਂ ਮਾਂ ਬਲੇ ਸੂਰਮੇ ਪੈਦਾ ਹੋਣਗੇ, ਮੇਰੀ ਪੀੜ ਦੇ ਮਾਲਕ ਤੇ ਮਾਤਾ ਜੀ ਚੇਤਾ ਰੱਖਣਾ, ਉਹਨਾਂ ਦਾ ਨਾਮ ਹਰਗੋਬਿੰਦ ਰੱਖਣਾ, ਹਰਗੋਬਿੰਦ। ਔਰ ਉਸ ਥਾਂ ਦੇ ਬਾਰੇ ਪ੍ਰਚਲਿਤ ਹੈ ਵੀ ਜਿਨ੍ਹਾਂ ਦੇ ਘਰ ਸੰਤਾਨ ਨੇ ਉਹ ਦੰਪਤੀ ਜੋੜਾ ਉਹ ਸਾਡੀਆਂ ਬੱਚੀਆਂ ਸਾਡੀਆਂ ਭੈਣਾਂ ਧੀਆਂ ਉਸ ਥਾਂ ਤੇ ਪ੍ਰਸ਼ਾਦਾ ਪਕਾ ਕੇ ਲਿਜਾਣ, ਮਿੱਸੀਆਂ ਰੋਟੀਆਂ ਦਹੀਂ ਲੱਸੀ ਵਗੈਰਾ, ਔਰ ਉਥੋਂ ਦੇ ਸੇਵਾਦਾਰ ਗੁਰਮੁਖ ਪਿਆਰੇ ਉਹਨਾਂ ਬੀਬੀਆਂ ਦੇ ਝੋਲੀ ਵਿੱਚ ਗੰਢਾ ਤੇ ਪ੍ਰਸ਼ਾਦਾ ਪਾ ਕੇ ਉਸ ਥਾਂ ਤੇ ਅਰਦਾਸ ਕਰਦੇ ਨੇ, ਔਰ ਉਥੋਂ ਪੁੱਤਰਾਂ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ। ਇਹ ਵੱਖ ਵੱਖ ਗੁਰਦੁਆਰੇ ਸਾਹਿਬਾਂ ਦੀ ਇਤਿਹਾਸਕ ਮਹਾਨਤਾ ਹੈ। ਉਸੇ ਲੜੀ ਦੇ ਤਹਿਤ ਗੁਰਮੁਖੋ ਗੁਰੂ ਸਾਹਿਬਾਨਾਂ ਦੇ ਮੌਕੇ ਇਸ ਥਾਂ ਤੇ ਕਥਾ ਹੁੰਦੀ ਸੀ, ਔਰ ਇਹ ਅਕਸਰ ਹੁੰਦਾ ਹੈ ਮਨੁੱਖ ਕੁਝ ਪਾਗ ਕਰਕੇ ਤੇ ਆਕਰ ਜਾਂਦਾ, ਮਾਣ ਹੋ ਜਾਂਦਾ ਹੈ, ਕਿਸੇ ਨੂੰ ਵਿਦਿਆ ਦਾ ਮਾਣ, ਕਿਸੇ ਨੂੰ ਆਪਣੇ ਭਾਈਚਾਰੇ ਦਾ ਮਾਣ, ਕਿਸੇ ਨੂੰ ਮਾਇਆ ਦਾ ਮਾਣ, ਇਤਿਹਾਸਕ ਮਾਣ ਬੰਦੇ ਨੂੰ ਲੈ ਡੁੱਬਦੇ ਹਨ। ਉਹ ਜੋ ਕਥਾਵਾਜ ਕਬੀਰ ਸੀ ਨਾ, ਉਹ ਕੁਦਰਤੀ ਇਸ ਦਿਨ ਦੀ ਗੱਲ ਹੈ, ਉਹ ਆਕੜ ਗਿਆ, ਕਹਿਣ ਲੱਗਾ ਮੈਂ ਕਥਾ ਕਰਨੀ ਜਾਣਾ। ਜਿਵੇਂ ਸੱਤਾ ਤੇ ਬਲੁੰਡਾ ਕਦੇ ਆਕੜੇ ਸਨ, ਗੁਰੂ ਘਰ ਦੇ ਕੀਰਤਨੀਏ, ਉਹ ਦਿਨ ਕਥਾ ਵਾਲਾ ਆਕੜ ਗਿਆ। ਸੰਗਤਾਂ ਇੰਤਜ਼ਾਰ ਕਰਦੀਆਂ ਨੇ ਵੀ ਕਦੋਂ ਪੰਡਿਤ ਜੀ ਆਉਣ, ਗਿਆਨੀ ਜੀ ਕਥਾ ਕਰਨ। ਉਹ ਕਹਿਣ ਲੱਗਾ ਮੈਂ ਨਹੀਂ ਆਉਣਾ। ਬਾਬਾ ਬੁੱਢਾ ਜੀ ਨੇ ਜਾ ਕੇ ਆਖਿਆ ਪੰਡਿਤ ਜੀ ਕਰੋ ਕਿਰਪਾ, ਸੰਗਤਾਂ ਤੁਹਾਡੀਆਂ ਇੰਤਜ਼ਾਰ ਕਰਦੀਆਂ ਨੇ, ਸਾਰੇ ਕਾਰੋਬਾਰ ਵਾਲੇ ਨੇ, ਧੰਦਿਆਂ ਵਾਲੇ ਨੇ, ਕਿਰਪਾ ਕਰੋ। ਕਹਿਣ ਲੱਗਾ ਬਾਬਾ ਜੀ ਮੈਂ ਨਹੀਂ ਜੀ ਆਉਣਾ। ਪੰਡਿਤ ਜੀ ਕੀ ਗੱਲ? ਬਾਬਾ ਜੀ ਮੈਨੂੰ ਇਤਰਾਜ਼ ਹੈ ਤੁਹਾਡੇ ਕੰਮਾਂ ਤੇ, ਕਹਿੰਦੇ ਅਸੀਂ ਮਾੜਾ ਕੰਮ ਕਰਦੇ ਕੋਈ? ਹਾਂ, ਕਥਾ ਮੈਂ ਕਰਦਾ। ਜਿਹੜੇ ਸਿੱਖ ਨੇ ਮੱਥਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਟੇਕਦੇ ਨੇ, ਇਹ ਭਲਾ ਕਿੱਥੋਂ ਦਾ ਨਿਆਂ ਹੈ? ਜਿਹੜਾ ਕਥਾ ਕਰੇ ਮੱਥਾ ਵੀ ਉਹਨੂੰ ਟੇਕਣਾ ਚਾਹੀਦਾ। ਬਾਬਾ ਬੁੱਢਾ ਜੀ ਕਹਿਣ ਲੱਗੇ ਪੰਡਿਤ ਜੀ ਠੀਕ ਹੈ, ਤੁਹਾਨੂੰ ਪਰਮਾਤਮਾ ਤੇ ਗੁਰੂ ਨੇ ਵਿਦਿਆ ਬਖਸ਼ੀ ਹੈ, ਪਰ ਕੱਲਾ ਵਿਦਿਆ ਨੂੰ ਪ੍ਰਾਪਤ ਕਰਕੇ, ਗੱਲਾਂ ਕਰਕੇ ਕੋਈ ਬੰਦਾ ਮਹਾਨ ਨਹੀਂ ਬਣਦਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਗੁਰੂ ਨਾਨਕ ਪਾਤਸ਼ਾਹ ਦੀ ਦੈਵੀ ਜੋਤ ਜਗਦੀ ਹੈ, ਦੈਵੀ ਜੋਤ ਕਰੋ ਕਿਰਪਾ। ਕਹਿਣ ਲੱਗਾ ਜੀ ਮੇਰਾ ਪੂਰਾ ਜਵਾਬ ਜੇ ਮੈਂ ਨਹੀਂ ਜੀ ਆਉਣਾ। ਚੰਗਾ ਪੰਡ ਜੀ ਤੁਹਾਡੀ ਮਰਜ਼ੀ। ਇਹ ਜਵਾਬ ਮਿਲਣ ਤੇ ਬਾਬਾ ਬੁੱਢਾ ਜੀ ਆਏ, ਸਤਿਗੁਰੂ ਪੰਚਮ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਸਾਨੂੰ ਆਪ ਜੀ ਨੇ ਕਈ ਬੰਧਨਾਂ ਤੋਂ ਅੱਗੇ ਮੁਕਤ ਕਰਾ ਦਿੱਤਾ ਹੈ। ਆ ਲਾਵਾਂ ਸਨ ਨਾ ਲਾਵਾਂ, ਇਹਨਾਂ ਲੋਕਾਂ ਨੇ ਪੈਸੇ ਲੈ ਕਰਕੇ ਲਾਵਾਂ ਪੜ੍ਹ ਪਾਠ ਕਰਨਾ। ਆ ਗੁਰਮੁਖੋ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਪ੍ਰਕਰਮਾ ਚ, ਜਿਹੜਾ ਦੁੱਖ ਭੰਜਨੀ ਬੇਰੀ ਦੇ ਨਾਲ ਥੜਾ ਸਾਹਿਬ ਹੈ, ਇੱਥੇ ਦੋ ਤਿੰਨ ਇਤਿਹਾਸਕ ਘਟਨਾਵਾਂ ਵਾਪਰੀਆਂ ਨੇ, ਦੋ ਤਿੰਨ। ਇੱਕ ਤਾਂ ਇਸ ਥਾਂ ਤੇ ਜਿਹੜਾ ਜਲੋਧਰ ਦਾ ਬਿਮਾਰ ਮਰੀਜ਼ ਵਜ਼ੀਰ ਖਾਂ ਸੀ, ਉਹਦੇ ਪੇਟ ਤੇ ਗੁਰਦੇਵ ਦੇ ਕਹਿਣ ਤੇ ਬਾਬਾ ਬੁੱਢਾ ਜੀ ਨੇ ਟੋਕਰੀ ਮਾਰੀ ਮਿੱਟੀ ਦੀ ਭਰੀ ਹੋਈ ਕਾਲ ਸਿਆਹ ਵਾਲੀ, ਉਹਦਾ ਜਲੋਧਰ ਦਾ ਰੋਗ ਦੂਰ ਹੋ ਗਿਆ। ਦੂਸਰੀ ਇਤਿਹਾਸਕ ਮਾਨਤਾ ਇਹਦੀ ਇਹ ਹੈ, ਜਦੋਂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਗੁਰਬਾਣੀ ਦੀਆਂ ਪੋਥੀਆਂ ਲੈ ਕੇ ਆਏ, ਇਸ ਥਾਂ ਤੇ ਆ ਕੇ ਪੋਥੀਆਂ ਸਵਾਏ ਮਾਨ ਕੀਤੀਆਂ, ਸਾਰੀ ਰਾਤ ਗੁਰੂ ਕੇ ਸਿੱਖਾਂ ਨੇ ਕੀਰਤਨ ਕੀਤਾ, ਰਹਿਣ ਸਵਾਈ ਕੀਰਤਨ ਜਿਹਨੂੰ ਕਹਿੰਦੇ ਆ, ਉਹ ਵੀ ਇਸ ਥਾਂ ਤੇ ਘਟਨਾ ਵਾਪਰੀ। ਤੀਸਰੀ ਘਟਨਾ ਗੁਰਮੁਖੋ, ਜਿਹੜਾ ਆਮ ਮਿਸ਼ਨਰੀ ਵੀਰ ਪ੍ਰਚਾਰ ਨਹੀਂ ਕਰਦੇ ਪਰ ਸੰਪਰਦਾਇ ਕਰਦੇ ਨੇ, ਕਿ ਵਿਸਾਖੀ ਤੇ ਦਿਵਾਲੀ ਵਾਲੇ ਰਾਤ ਨੂੰ 68 ਤੀਰਥ ਮਨੁੱਖਾ ਸਰੀਰ ਧਾਰ ਕੇ ਇੱਥੇ ਇਸ਼ਨਾਨ ਕਰਦੇ ਹਨ। ਇਹ ਵਿਸ਼ਵਾਸ ਕਰਦੇ ਨੇ ਅਧਿਆਤਮਕਵਾਦੀ ਲੋਕ। ਚੌਥੀ ਇਹਦੀ ਇਤਿਹਾਸਕ ਮਾਨਤਾ ਗੁਰੂ ਪਿਆਰੋ ਇਹ ਹੈ ਕਿ ਇੱਕ ਬ੍ਰਾਹਮਣ ਨੇ ਇਹ ਗਰੀਬ ਬੰਦੇ ਨੂੰ ਜਵਾਬ ਦਿੱਤਾ, ਕਹਿਣ ਲੱਗਾ ਵੀ ਮੈਂ 21 ਰੁਪਈਆ ਤੋਂ ਘੱਟ ਨਹੀਂ ਲੈਣੇ ਮੈਂ ਤੇਰੀ ਧੀ ਦਾ ਵਿਆਹ 21 ਰੁਪਏ ਲੈ ਕੇ ਕਰਾਂਗਾ। ਬੰਦਾ ਗਰੀਬ ਸੀ, ਉਹਨੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਆ ਕੇ ਰੋ ਕੇ ਬੇਨਤੀ ਕੀਤੀ, ਮਹਾਰਾਜ ਮੈਂ ਤਾਂ ਭਾਰਾ ਲਾਉਣਾ ਸੀ, ਆਪਣੀ ਧੀ ਨੂੰ ਬਿਉਂ ਉਠਾਉਣਾ ਸੀ ਤੇ ਪੰਡਿਤ ਕਈ ਲੈਕਿਆਂ ਤੋਂ ਘੱਟ ਨਹੀਂ ਲੈਣੇ। ਉਸ ਮੌਕੇ ਗੁਰੂ ਰਾਮਦਾਸ ਨੇ ਗੁਰੂ ਪਿਆਰੋ ਇਸ ਥਾਂ ਤੇ ਲਾਵਾਂ ਦਾ ਪਾੜ ਉਚਾਰਨ ਕਰਕੇ ਉਸ ਗੁਰਮੁਖ ਪਿਆਰੇ ਦੀ ਮਨ ਦੀ ਇੱਛਾ ਨੂੰ ਪੂਰਿਆ ਕੀਤਾ ਸੀ। ਇਹ ਉਸ ਥੜੇ ਦੀ ਇਤਿਹਾਸਕ ਮਾਨਤਾ ਜੇ। ਇਹਦੇ ਨਾਲ ਆਪਾਂ ਜਿੱਥੇ ਗੁਰੂ ਦੀ ਕਿਰਪਾ ਸਦਕਾ ਗੁਰੂ ਚਰਨਾਂ ਚ ਬੈਠੇ ਹਾਂ, ਇੱਥੇ ਦੁਆਨ ਲੱਗਦਾ ਸਿੱਖ ਸੰਗਤਾਂ ਇੰਤਜ਼ਾਰ ਕਰਦੀਆਂ ਨੇ, ਕਥਾ ਵਾਲਾ ਵੀਰ ਨਾ ਆਇਆ ਤਾਂ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ, ਮਹਾਰਾਜ ਆਪ ਕਿਰਪਾ ਕਰੋ ਸਾਨੂੰ ਉਪਦੇਸ਼ ਬਖਸ਼ੋ ਉਪਦੇਸ਼। ਇਹਦਾ ਕਾਰਨ ਕੀ ਸੀ ਵੀ ਵਿਸ਼ੇਸ਼ ਤੌਰ ਤੇ ਸੰਗਰਾਂਦ ਵਾਲੇ ਦਿਨ ਉਪਦੇਸ਼ ਦੇਣਾ? ਇਹਦੇ ਬਾਰੇ ਗੁਰਮੁਖੋ ਕਈ ਗੱਲਾਂ ਸਾਡੇ ਉੱਪਰ ਪੁਰਾਤਨ ਸੰਸਕਾਰਾਂ ਦੀਆਂ ਵੀ ਨੇ। ਮੈਂ ਆਪਣੇ ਬਚਪਨ ਤੱਕ ਵੇਖਿਆ, ਕਿਉਂਕਿ ਹੁਣ ਤਾਂ ਪਿੰਡ ਵਿੱਚ ਜਾਣ ਦਾ ਮੌਕਾ ਨਹੀਂ ਮਿਲਦਾ। ਸਾਡੇ ਸਮਾਜ ਦੇ ਵਿੱਚ ਇੱਕ ਬਹੁਤ ਅਜੀਬੋ ਗਰੀਬ ਰਵਾਇਤ ਸੀ ਤੇ ਮਹੀਨੇ ਦਾ ਨਾਂ ਸੁਣਨਾ ਕਿਸੇ ਮਰਦ ਦੇ ਮੂੰਹੋਂ ਇਹ ਆਮ ਮਸ਼ਹੂਰ ਸੀ। ਔਰਤ ਨੂੰ ਅਪਵਿੱਤਰ ਮੰਨਦੇ ਸਨ ਲੋਕ, ਔਰ ਮੈਨੂੰ ਖਾਸ ਕਰਕੇ ਆਪਣੀਆਂ ਭੈਣਾਂ ਬੀਬੀਆਂ ਤੇ ਗਲਾ ਹੈ। ਬੰਦੇ ਤਾਂ ਭਲਾ ਬੀਬੀਆਂ ਨੂੰ ਮਾੜਾ ਕਹਿਣ, ਪਰ ਬੀਬੀਆਂ ਨੂੰ ਬੀਬੀਆਂ ਮਾੜਾ ਕਿਉਂ ਕਹਿਣ? ਇਹ ਸਾਡੀਆਂ ਭੈਣਾਂ ਦੀ ਗਲਤੀ ਹੈ। ਭਾਵੇਂ 5 ਬੀਬੀਆਂ ਹੋਣ, ਭਾਵੇਂ 10 ਹੋਣ, ਉਹਨਾਂ ਕਹਿਣਾ ਕਿਸੇ ਮਰਦ ਦੇ ਮੂੰਹੋਂ ਨਾ ਸੁਣਨਾ। ਤੇ ਜਿਹੜਾ ਮਰਦ ਲਾਹਣ ਪੀਂਦਾ ਹੈ, ਜਿਹੜਾ ਮਰਦ ਆਪ ਗਿਰਿਆ ਹੈ, ਉਸ ਗਿਰੇ ਬੰਦੇ ਕੋਲੋਂ ਆਪਾਂ ਨਾ ਸੁਣ ਕੇ ਕੀ ਕਰਾਂਗੇ? ਮਰਦ ਕੋਈ ਠੇਕੇਦਾਰ ਥੋੜਾ ਵੀ ਮਰਦ ਠੇਕੇਦਾਰ ਹੈ। ਗੁਰਮੁਖੋ ਭਾਵੇਂ ਔਰਤ ਹੈ ਤੇ ਭਾਵੇਂ ਮਰਦ ਹੈ, ਜਿਹੜਾ ਨੇਕ ਹੈ ਉਹ ਪੂਜਣ ਯੋਗ ਹੈ, ਜਿਹੜਾ ਵੱਧ ਹੈ ਉਹ ਤਰਸਕਾਰ ਯੋਗ ਹੈ, ਭਾਵੇਂ ਕੋਈ ਵੀ ਹੋਵੇ। ਅਸੀਂ ਨਮਸਕਾਰ ਨੇਕੀ ਨੂੰ ਕਰਨੀ ਹੈ, ਚੰਗਿਆਈ ਨੂੰ ਕਰਨੀ ਹੈ, ਅਸੀਂ ਬੁਰਿਆਈ ਦਾ ਤਿਆਗ ਕਰਨਾ, ਬੁਰਾ ਭਾਵੇਂ ਕੋਈ ਵੀ ਹੋਵੇ। ਲੇਕਿਨ ਇਹ ਕਹਿਣਾ ਵੀ ਮਰਦ ਹੈ, ਮਾਫ ਕਰਨਾ, ਇਸ ਅੱਜ ਦਾ ਵਿਸ਼ਾ ਨਹੀਂ ਹੈ। ਅੱਜ ਤੱਕ ਜਿੰਨੇ ਧੱਕੇ ਤੇ ਜ਼ੁਲਮ ਕੀਤੇ ਨੇ ਮਰਦਾਂ ਨੇ ਕੀਤੇ, ਬੀਬੀਆਂ ਤੋਂ ਜ਼ੁਲਮ ਵੀ ਕੋਈ ਨਹੀਂ ਹੋਇਆ, ਬੰਦਾ ਫਿਰ ਵੀ ਚੌਧਰੀ। ਇਹ ਰਿਵਾਜ਼ ਸੀ ਕਿ ਮਰਦ ਦੇ ਮੂੰਹ ਨਾ ਸੁਣਨਾ। ਇਹਦੇ ਨਾਲ ਇੱਕ ਹੋਰ ਰਵਾਇਤ ਸੀ ਵੀ ਕੋਈ ਧਾਰਮਿਕ ਬੰਦੇ ਦੇ ਮੂੰਹ ਜੇ ਨਾ ਸੁਣਿਆ ਜਾਏ ਤੇ ਲੋਕਾਂ ਦੇ ਅੰਦਰ ਵਿਸ਼ਵਾਸ ਸੀ ਵੀ ਉਹ ਜਿਹੜਾ ਮਹੀਨਾ ਉਹ ਚੰਗਾ ਲੰਘੇਗਾ। ਮੈਂ ਜਿਵੇਂ ਬੇਨਤੀ ਕਰ ਰਿਹਾ, ਆ ਗੁਰਦੁਆਰੇ ਤੋਂ ਗੁਰਮੁਖਾਂ ਨੇ ਸਾਡੇ ਪਿੰਡ ਉਦਾਸੀਆਂ ਦਾ ਡੇਰਾ ਹੈ, ਉਹਨਾਂ ਬਾਬਿਆਂ ਨੇ ਰੋਟੀ ਲੈਣ ਵਾਸਤੇ ਗਜ਼ਾ ਕਰਨ ਵਾਸਤੇ ਆਉਣਾ ਤੇ ਪਿੰਡਾਂ ਦੇ ਲੋਕ ਵੀ ਅਨਪੜ੍ਹ ਹੋਣ ਕਰਕੇ ਗੁਰਦੁਆਰੇ ਬੀਬੀਆਂ ਨੂੰ ਨਹੀਂ ਸਨ ਜਾਣ ਦਿੰਦੇ, ਮੇਰੇ ਆਪਣੇ ਘਰ ਦੇ ਮੈਂਬਰ ਨਹੀਂ ਸਨ ਜਾਣ ਦਿੰਦੇ। ਤੇ ਉਹਨਾਂ ਬੀਬੀਆਂ ਨੇ ਕਹਿਣਾ, ਬਾਬਾ ਜੀ ਅੱਜ ਕਿਹੜਾ ਮਹੀਨਾ ਚੜਿਆ? ਤੇ ਬਾਬੇ ਨੇ ਕਹਿਣਾ, ਭੈਣ ਜੀ ਪੋ। ਤੇ ਬੀਬੀਆਂ ਨੇ ਇੱਕਦਮ ਕਹਿਣਾ, ਸਾਤਨਾ ਨਗਰੂ, ਜਿਵੇਂ ਬਦਲ ਡਿੱਗਦਾ ਉਤਰੋਂ, ਪਤਾ ਨਹੀਂ ਉਤੋਂ ਕੀ ਡਿੱਗ ਪੈਣ ਲੱਗਾ, ਨਾ ਕੋਈ ਪੰਕਤੀ ਨਾ ਕੋਈ ਬਾਣੀ। ਇਹ ਸਾਰੀਆਂ ਗੱਲਾਂ ਅਗਿਆਨ ਵੱਸ ਸਨ। ਉਸ ਰਵਾਇਤ ਦੇ ਤਹਿਤ ਆਮ ਜਨਤਾ ਗੁਰਦੁਆਰਿਆਂ ਵਿੱਚ ਆ ਕਰਕੇ, ਮੰਦਰਾਂ ਵਿੱਚ ਆ ਕੇ, ਧਰਮ ਸਥਾਨਾਂ ਤੇ ਜਾ ਕਰਕੇ ਉਸ ਦਿਨ ਅਧਿਆਤਮਕ ਉਪਦੇਸ਼ ਲੈਂਦੀ ਔਰ ਉਪਰਾਲਾ ਕਰਦੀ ਸੀ ਕਿ ਉਸ ਅਧਿਆਤਮ ਉਪਦੇਸ਼ ਨੂੰ ਕਮਾ ਕਰਕੇ ਤੇ ਆਪਣੇ ਜੀਵਨ ਨੂੰ ਸਫਲਾ ਕਰੇ। ਉਸੇ ਲੜੀ ਦੇ ਤਹਿਤ ਸਿੱਖ ਸੰਗਤਾਂ ਦਾ ਇਕੱਠ ਹੈ। ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ, ਗੁਰੂ ਪੰਚਮ ਪਾਤਸ਼ਾਹ ਕਹਿਣ ਲੱਗੇ, ਬੁੱਢਾ ਜੀ ਗੁਰੂ ਨਾਨਕ ਪਾਤਸ਼ਾਹ ਨੇ 12 ਮਾਹ ਤੋਂ ਪਹਿਲਾਂ ਵੀ ਉਚਾਰਨ ਕੀਤਾ ਹੈ, ਕੀ ਉਹ ਗੁਰੂ ਕੀ ਬਾਣੀ ਨਹੀਂ? ਬਾਬਾ ਬੁੱਢਾ ਜੀ ਨੇ ਗੁਰਮੁਖੋ ਸਾਡੇ ਤੇ ਪਰਉਪਕਾਰ ਕੀਤਾ, ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਗੁਰਦੇਵ ਦੇ ਮੂੰਹ ਇੱਕ ਇੱਕ ਨਿਕਲਿਆ ਹੋਇਆ ਬਚਨ ਸਾਡੇ ਵਾਸਤੇ ਗੁਰਬਾਣੀ ਰੂਪ ਹੈ, ਪਰ ਮੈਂ ਤਾਂ ਅੱਜ ਆਪ ਜੀ ਨੂੰ ਤਾਂ ਕੀਤੀ ਹੈ ਵੀ ਤੁਖਾਰੀ ਰਾਗ ਵਾਲਾ ਬਾਰਾਂ ਮਾਹ ਬਹੁਤ ਮਹਿੰਗੀ ਬਾਣੀ ਹੈ ਤੇ ਆਮ ਬੰਦੇ ਨੂੰ ਉਹਦੇ ਅਰਥ ਸਮਝ ਨਹੀਂ ਪੈਂਦੇ। ਇਸ ਕਰਕੇ ਆਪ ਕਿਰਪਾ ਕਰਕੇ ਮੈਂ ਤਾਂ ਇਹੋ ਹੀ ਬੇਨਤੀ ਕਰਾਂਗਾ ਵੀ ਤੁਸੀਂ ਉਹਦਾ ਟੀਕਾ ਕਰ ਦਿਓ, ਉਹਦਾ ਅਨੁਵਾਦ ਕਰ ਦਿਓ ਤਾਂ ਕਿ ਕੁਛ ਸਾਡੇ ਪਿੜ ਪੱਲੇ ਪੈ ਸਕੇ। ਉਸ ਮੌਕੇ ਗੁਰਮੁਖ ਪਿਆਰੋ ਬਾਬਾ ਬੁੱਢਾ ਜੀ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਜਿਹੜਾ ਮੰਜੀ ਸਵਾਲ ਦੇ ਆ ਮੇਨ ਖੱਬੇ ਪਾਸੇ ਸੰਗਮਰਮਰ ਦਾ ਪਾਲਕੀ ਸਾਹਿਬ ਬਣਿਆ, ਇਸ ਥਾਂ ਤੇ ਗੁਰੂ ਪੰਚਮ ਪਾਤਸ਼ਾਹ ਨੇ ਬੈਠ ਕਰਕੇ ਅੱਜ ਦੇ ਦਿਹਾੜੇ ਇਹ ਮਾਝ ਰਾਗ ਵਾਲੇ ਬਾਰਾਂ ਮਾਹ ਦੀ ਪਾਵਨ ਬਾਣੀ ਨੂੰ ਉਚਾਰਨਾ ਕੀਤਾ। ਇਸੇ ਲੜੀ ਦੇ ਤਹਿਤ ਆਪਾਂ ਕੁਝ ਸਾਲਾਂ ਤੋਂ ਇਸ ਦਿਨ ਵਿਸ਼ੇਸ਼ ਰੂਪ ਵਿੱਚ ਇਕੱਤਰ ਹੋ ਕਰਕੇ ਬਾਰਾਂ ਮਾਹ ਦੇ ਪਿਛੋਕੜ ਬਾਰੇ ਵਿਚਾਰ ਕਰਦੇ ਹਾਂ। ਤਾਂ ਇਸ ਬਾਣੀ ਵਿੱਚ ਗੁਰਮੁਖੋ 14 ਪੌੜੀਆਂ ਹਨ। 12 ਮਾਹ ਭਾਰਤੀ ਪਰੰਪਰਾ ਦਾ, ਖਾਸ ਕਰਕੇ ਪੰਜਾਬੀ ਪਰੰਪਰਾ ਦੀ ਪੁਰਾਣੀ ਰਵਾਇਤ ਹੈ। ਮੇਰੀਆਂ ਭੈਣਾਂ ਬੀਬੀਆਂ ਆਮ ਕਰਕੇ ਜਾਣਦੀਆਂ ਨੇ ਆਪਣੀ ਜੋ ਪੁਰਾਣੀ ਸੰਗੀਤਕ ਭਾਸ਼ਾ ਹੈ ਉਹਦੇ ਵੱਖ ਵੱਖ ਸਿਰਲੇਖ ਨੇ ਔਰ ਉਹਨਾਂ ਸਿਰਲੇਖਾਂ ਤੋਂ ਉਹਨਾਂ ਵਿੱਚ ਕੀ ਆਪਾਂ ਅੰਦਾਜ਼ਾ ਲਾ ਲੈਂਦੇ ਹਾਂ। ਸਾਡੀ ਬੱਚੀ ਦਾ ਵਿਆਹ ਹੋਵੇ, ਸਾਡੀਆਂ ਬੀਬੀਆਂ ਭੈਣਾਂ ਸੁਹਾਗ ਪੜ੍ਹਦੀਆਂ ਨੇ ਸੁਹਾਗ, ਬੱਚੇ ਦਾ ਵਿਆਹ ਹੋਵੇ ਘੋੜੀਆਂ ਦਾ ਆਲਾਪ ਕਰਦੀਆਂ ਹਨ, ਕੋਈ ਚੜ੍ਹਾਈ ਕਰਜਾ ਹੈ ਉਹਦੇ ਨਿਮਿਤ ਅਲਾਣੀਆਂ ਤੇ ਵੈਣ ਆਦਿ ਉਚਾਰਨ ਕੀਤੇ ਜਾਂਦੇ ਨੇ। ਉਹਨਾਂ ਨਿਯਮਾਂ ਦੇ ਤਹਿ ਜਿਹੜੀ ਬਾਰਾਂ ਮਾਹ ਹੈ ਨਾ ਛੰਦ ਦੀ ਚਾਲ, ਇਸ ਬਾਰਾਂ ਮਾਹ ਵਿੱਚ ਰਵਾਇਤੀ ਤੌਰ ਤੇ ਗੁਰਮੁਖੋ ਵਿਰਾਗ ਵਾਲੀ ਅਵਸਥਾ ਦਾ ਜ਼ਿਕਰ ਹੁੰਦਾ। ਵਿਰਾਗ ਵਾਲੀ ਵੀ ਮਨ ਦੇ ਵਿੱਚ ਵਿਸ਼ੇਸ਼ ਪ੍ਰੇਮ ਪੈਦਾ ਹੋਵੇ। ਔਰ ਮੇਰੇ ਪੰਡ ਵਿੱਚ ਆਇਆ ਹੈ ਵੀ ਗੁਰੂ ਨਾਨਕ ਪਾਤਸ਼ਾਹ ਨੇ ਸਾਰਿਆਂ ਤੋਂ ਪਹਿਲਾਂ ਲਿਖਤੀ ਰੂਪ ਤੇ ਤੁਖਾਰੀ ਰਾਗ ਦਾ ਬਾਰਾਂ ਮਾਹ ਉਚਾਰਨ ਕੀਤਾ। ਉਹਦੇ ਤੋਂ ਇਲਾਵਾ ਵੱਖ ਵੱਖ ਕਵੀ ਸੱਜਣਾ ਨੇ ਇਸ ਬਾਰਾਂ ਮਾਹ ਦੇ ਛੰਦ ਦੀ ਵਰਤੋਂ ਕੀਤੀ, ਜਿਸ ਤਰ੍ਹਾਂ ਵਾਰਿਸ ਸ਼ਾਹ ਨੇ ਕੀਤੀ ਹੈ। ਦਸਮ ਪਾਤਸ਼ਾਹ ਮਹਾਰਾਜ ਨੇ ਦਸਮ ਗ੍ਰੰਥ ਵਿੱਚ ਇਹ ਬਾਰਾਂ ਮਾਹ ਦੀ ਛੰਦ ਦੀ ਵਰਤੋਂ ਕੀਤੀ ਹੈ। ਇਹੜਾ ਬਾਰਾਂ ਮਾਹ ਹੈ ਇਹ ਬਿਰਹਾ ਪ੍ਰਧਾਨ ਛੰਦ ਹੈ। ਬਿਰਹਾ ਪ੍ਰਧਾਨ ਜੀ ਦੇ ਵਿੱਚ ਪ੍ਰੇਮੀ ਵੱਲੋਂ ਆਪਣੇ ਪਿਆਰੇ ਨੂੰ ਮਿਲਣ ਦੀ ਇੱਛਾ ਪੈਦਾ ਕੀਤੀ ਹੋਵੇ, ਇਹ ਬਾਰਾਂ ਮਾਹ ਦਾ ਮੂਲ ਵਿਸ਼ਾ ਹੁੰਦਾ ਹੈ। ਇਸੇ ਤਰ੍ਹਾਂ ਗੁਰਮੁਖੋ ਇਸ ਬਾਣੀ ਚ ਉਸ ਪਰਮਾਤਮਾ ਨੂੰ ਮਿਲਣ ਦੀ ਤੜਪ ਹੋਣ ਕਰਕੇ ਗੁਰਦੇਵ ਨੇ ਇਹਦਾ ਸਿਰਲੇਖ ਲਿਖਿਆ ਬਾਰਾਂ ਮਾਹ। ਇਹਦੀਆਂ 14 ਪੌੜੀਆਂ ਨੇ ਔਰ ਉਹਨਾਂ 14 ਪੌੜੀਆਂ ਵਿੱਚ ਜਿਹੜੀ ਪਹਿਲੀ ਪੌੜੀ ਹੈ ਇਹ ਗੁਰਦੇਵ ਨੇ ਮੰਗਲ ਕੀਤਾ ਹੈ। ਮੰਗਲ ਦਾ ਅਰਥ ਹੁੰਦਾ ਵੀ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਜਿਹੜੀ ਸਿਫਤ ਤੋਂ ਸਲਾਹ ਕੀਤੀ ਜਾਏ ਉਹਨੂੰ ਮੰਗਲ ਬੋਲਦੇ ਨੇ। ਪਰਮਾਤਮਾ ਦੇ ਆਪਣਾ ਕੰਮ ਹੋ ਜਾਏ ਤੇ ਜਿਵੇਂ ਆਮ ਆਪਾਂ ਰਵਾਇਆ ਜਾਏ ਵੀ ਗੁਰਮੁਖੋ ਤੁਹਾਡੀ ਮਿਹਰਬਾਨੀ, ਤੁਹਾਡਾ ਸ਼ੁਕਰੀਆ ਭਾਈ, ਤੁਹਾਡਾ ਧੰਨਵਾਦ। ਇਸੇ ਤਰ੍ਹਾਂ ਜਿਹੜੀ ਅਖੀਰਲੀ ਪੌੜੀ ਇਹ ਧੰਨਵਾਦ ਦੀ ਨੂੰ ਸਤੋਤਰ ਬੋਲਿਆ। ਸਤੋਤਰ ਰਵਾਇਤ ਹੈ ਕਿ ਚੇਤਰ ਦੀ ਸੰਗਰਾਂਦ ਵਾਲੇ ਦਿਨ ਪਹਿਲੀਆਂ ਦੋ ਪੌੜੀਆਂ ਦੀ ਕਥਾ ਵਿਚਾਰ ਹੋਵੇ, ਫੱਗਣ ਦੀ ਸੰਗਰਾਂਦ ਵਾਲੇ ਦਿਨ ਪਿਛਲੀਆਂ ਦੋ ਪੌੜੀਆਂ ਦੀ ਵਿਚਾਰ ਹੋਵੇ। ਇਹ ਉਹ ਜ਼ਮਾਨੇ ਤੋਂ ਸਿੱਖ ਜਗਤ ਵਿੱਚ ਪਰੰਪਰਾ ਚੱਲਦੀ ਰਹੀ ਔਰ ਉਸੇ ਪਰੰਪਰਾ ਦੇ ਤਹਿਤ ਗੁਰਮੁਖੋ ਜਿਹੜੀਆਂ ਬਾਰਾਂ ਮਾਹ ਦੀਆਂ ਦੋ ਪੌੜੀਆਂ ਨੇ ਇਹਨਾਂ ਦੀ ਆਪਾਂ ਵਿਚਾਰ ਕਰਾਂਗੇ। ਇਹਦੇ ਵਿੱਚ ਗੁਰਦੇਵ ਨੇ ਕੀ ਕਿਹਾ ਸਰਵਣ ਕਰੋ ਜੀ।
ਵਾਹਿਗੁਰੂ ਸਾਹਿਬ ਜੀ, ਬਾਰ ਹੈ ਮਾਹ ਮਾਝ ਮਹੱਲਾ ਪੰਜਵਾ, ਚੌਥਾ
ਮਾਝ ਰਾਗਣੀ ਦੇ ਵਿੱਚ ਰਾਗ ਵਿੱਚ ਚੌਥੇ ਕਰ ਸੁਰਤਾਲ ਵਿੱਚ ਗੁਰੂ ਪੰਚਮ ਪਾਤਸ਼ਾਹ ਬਾਰੇ ਬਾਰਾਂ ਮਾਹ ਦੇ ਸ਼ਬਦ ਦੀ ਚਾਲ ਦੇ ਮੁਤਾਬਕ ਇਹ ਪਾਵਨ ਸਿੱਖਿਆ ਦੇ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਇੱਕ ਹੈ ਜੋ ਵੰਡਿਆ ਨਹੀਂ ਜਾਂਦਾ, ਜਿਹੜਾ ਉਚਾਰਨ ਤੇ ਰੱਖਿਆ ਕਰਦਾ ਹੈ, ਜਿਹਦਾ ਦਰਵਾਜ਼ਾ ਹਰ ਮੌਕੇ ਤੇ ਖੁੱਲਾ ਰਹਿੰਦਾ ਹੈ, ਪ੍ਰਕਾਸ਼ ਰੂਪ ਹੈ, ਮਿਣਿਆ ਤੇ ਤੋਲਿਆ ਨਹੀਂ ਜਾਂਦਾ। ਉਹਨੂੰ ਜੇ ਜਾਣਨਾ ਚਾਹੁੰਦਾ ਤੇ ਗੁਰਮੁਖਾ ਗੁਰੂ ਦੀ ਕਿਰਪਾ ਦੀ ਪੌੜੀ ਤੇ ਚੜ, ਔਰ ਉਸ ਕਿਰਪਾ ਦੀ ਪੌੜੀ ਤੇ ਚੜ ਕਰਕੇ ਤੂੰ ਇੱਕ ਨੂੰ ਪ੍ਰਾਪਤ ਕਰ ਲਵੇਗਾ, ਸਮਝ ਲਵੇਗਾ।
ਕਿਰਤ ਕਰਮ ਕੇ ਵੀ ਛੋੜੇ,
ਗੁਰਮੁਖੋ ਬੇਨਤੀ ਕੀਤੀ ਵੀ ਇਹ ਸ਼ਬਦ ਬਿਰਹਾ ਪ੍ਰਧਾਨ ਸ਼ਬਦ ਹੈ, ਤੋ ਆਰੰਭ ਦੀਆਂ ਪੰਕਤੀਆਂ ਨੇ ਮੇਰੇ ਮਾਲਕਾ ਤੇਰਾ ਗੁਨਾਹ ਕੋਈ ਨੀ, ਅਸੀਂ ਆਪਣੀ ਕਿਰਤ ਕਰਕੇ ਆਪਣੇ ਕਰਮਾਂ ਕਰਕੇ ਤੇਰੇ ਨਾਲ ਟੁੱਟਿਆ ਕਰਮਾਂ ਕਰਕੇ, ਪਰ ਫੇਰ ਵੀ ਤੂੰ ਦਿਆਲੂ ਹੈ, ਕਿਰਪਾਲੂ ਹੈ, ਮੇਰ ਕਰ।
ਪਰ ਕਿਰਪਾ ਮਿਲਾਓ ਰਾਮ,
ਆਪ ਪਰ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮਿਲਣਾ ਕਰੋ, ਸਾਨੂੰ ਆਪਣੇ ਨਾਲ ਜੋੜਨਾ ਕਰੋ ਜੀ।
ਚਾਰ ਕੁੰਟਲ ਦਹਿ ਦਿਸ ਭਰਮੇ,
ਅਸੀਂ ਵੱਖ ਵੱਖ ਥਾਵਾਂ ਤੇ ਭੜ ਕੇ ਵੇਖ ਲਿਆ ਹੈ। ਆਪਾਂ ਗੁਰਮੁਖੋਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਪਾਵਨ ਬਾਣੀ ਪੜ੍ਹਦੇ ਹਾਂ ਨਾ, ਇਸ ਬਾਣੀ ਵਿੱਚ ਜਿੱਥੇ ਗੁਰਮੁਖ ਪਿਆਰੋ ਅੱਠ ਗੁਰੂ ਜਾਮਿਆਂ ਦੀ ਬਾਣੀ ਹੈ। ਰਵਾਇਤੀ ਤੌਰ ਜਿਹੜੇ ਬਹੁਤੇ ਪੜ੍ਹੇ ਲਿਖੇ ਭਰਾ ਰਹੇ ਉਹ ਕਹਿੰਦੇ ਵੀ ਛੇ ਗੁਰੂ ਸਾਹਿਬਾਨਾਂ ਦੀ ਬਾਣੀ ਹੈ, ਉਹ ਛੇ ਗੁਰੂ ਸਾਹਿਬਾਨਾਂ ਦੀ ਬਾਣੀ ਪੜ੍ਹਦੇ ਨੇ। ਅਸੀਂ ਡੇਰਿਆਂ ਚ ਵਿਦਿਆ ਪੜ੍ਹੀ ਹੈ ਤੇ ਸਾਨੂੰ ਮਹਾਤਮਾ ਜਨਾਂ ਨੇ ਪੜ੍ਹਾਇਆ ਵੀ ਗੁਰਮੁਖ ਹੋਏ ਅੱਠ ਗੁਰੂ ਸਾਹਿਬਾਨਾਂ ਦੀ ਬਾਣੀ ਹੈ। ਉਹ ਕਿਵੇਂ ਪੰਜਾਂ ਜਾਮਿਆਂ ਦੀ ਆਪਾਂ ਸਾਰੇ ਬਾਣੀ ਪੜ੍ਹਦੇ, ਪੰਜਵੇਂ ਪਾਤਸ਼ਾਹ ਤੱਕ ਤੇ ਨਾਵੇਂ ਪਾਤਸ਼ਾਹ ਦੀ ਬਾਣੀ ਤੱਕ ਸਾਰਿਆਂ ਦੀ ਰਾਇ ਵੀ ਸਾਰੇ ਕਹਿੰਦੇ ਵੀ ਛੇ ਗੁਰੂ ਸਾਹਿਬਾਨਾਂ ਦੀ ਬਾਣੀ ਹੈ, ਲੇਕਿਨ ਅੱਠ ਗੁਰੂ ਸਾਹਿਬਾਨਾਂ ਦੀ ਬਾਣੀ ਕਿਵੇਂ ਹੋ ਗਈ? ਇਹ ਸ਼ੰਕਾ ਸਾਡੇ ਮਨ ਚ। ਉਹ ਜਵਾਬ ਦਿੰਦੇ ਨੇ ਜਿਹੜੀਆਂ ਨੌ ਧੁਨਾਂ ਹਨ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਚ ਬਾਰਾਂ ਬਾਰਾਂ ਨੇ, ਨੌ ਧੁਨਾਂ ਨੇ, ਜਿਹੜੀਆਂ ਇਹ ਨੌ ਧੁਨਾਂ ਨੇ ਇਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਨੂੰ ਕਹਿ ਕਰਕੇ ਨੌ ਧੁਨਾਂ ਚੜ੍ਹਾਉਣੀਆਂ ਕੀਤੀਆਂ, ਜਿਵੇਂ ਲੱਲਾ ਬਲੀਮਾ ਕੀ ਧੁਨ, ਟੁੰਡੇ ਸਰਾਜੇ ਕੀ ਧੁਨੀ, ਮੂਸੇ ਦੀ ਧੁਨੀ ਇਤਿਆਦਿਕ ਜਿਹੜੀਆਂ ਇਹ ਧੁਨਾਂ ਨੇ ਇਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਢਾਡੀ ਵੀਰਾਂ ਕੋਲ ਵਾਰਾਂ ਸੁਣ ਕੇ ਇਹ ਅੰਕਿਤ ਕਰਾਉਣੀਆਂ ਕੀਤੀਆਂ। ਲੇਕਿਨ ਜਿਹੜੀ ਅੱਠਵੀਂ ਗੱਲ ਉਹ ਕਹਿੰਦੇ ਨੇ ਅੱਠ ਗੁਰੂ ਸਾਹਿਬਾਨਾਂ ਦੀ ਬਾਣੀ ਹੈ, ਇਹਦੇ ਬਾਰੇ ਉਹ ਪਰੰਪਰਾਵਾਦੀ ਸੰਪਰਦਾਇ ਲੋਕ ਦਲੀਲ ਦਿੰਦੇ ਨੇ। ਕਿਹੜਾ ਨਾਵੇਂ ਮਹੱਲੇ ਦੇ ਸ਼ਲੋਕ ਆਉਂਦੇ ਨੇ ਉਹਨਾਂ ਵਿੱਚ ਆਉਂਦਾ ਹੈ, ਬਲ ਹੋਆ ਬੰਧਨ ਛੁੱਟੇ, ਸਭ ਕਿਛੁ ਹੋਤ ਅਪਾਏ, ਨਾਨਕ ਸਭ ਕੁਛ ਤੁਮਰੇ ਹਾਥ ਮੈਂ ਤੁਮ ਹੀ ਹੋ ਸਹਾਏ। ਉਹ ਕਹਿੰਦੇ ਵੀ ਇਹ ਸ਼ਲੋਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦਾ ਚਾਰਨ ਕੀਤਾ ਹੋਇਆ ਹੋਣ ਕਰਕੇ ਇਹ ਅੱਠ ਗੁਰੂ ਸਾਹਿਬਾਨਾਂ ਦੀ ਬਾਣੀ ਹੈ। ਅਸੀਂ ਕਹਿੰਦੇ ਵੀ ਸਾਨੂੰ ਸਬੂਤ ਦਿਓ। ਉਹ ਕਹਿੰਦੇ ਵੀ ਸਾਡੇ ਕੋਲ ਦੋ ਸਬੂਤ ਹਨ, ਇੱਕ ਤਾਂ ਸਰੂਪ ਗੁਰਮੁਖ ਪਿਆਰਿਓ ਜਿੱਥੇ ਬਾਬਾ ਤਾਰੂ ਸਿੰਘ ਸ਼ਹੀਦ ਹੋਏ ਨੇ ਸ਼ਹੀਦ ਗੰਜ, 47 ਤੱਕ ਉੱਥੇ ਸਰੂਪ ਪ੍ਰਕਾਸ਼ ਹੁੰਦਾ ਸੀ, ਜਿਵੇਂ ਆਮ ਕਰਕੇ ਚਾਰ ਕੋਨੇ ਨੇ ਨਾ, ਉਹਦੇ ਅੱਠ ਕੋਨੇ ਸਨ, ਸਰੂਪ ਦੇ ਅੱਠ ਨੁਕਰਾਂ ਸਨ, ਇੱਕ ਸਰੂਪ ਉੱਥੇ ਸੀ ਔਰ ਇੱਕ ਸਰੂਪ ਹੁਣ ਵੀ ਪਟਨਾ ਸਾਹਿਬ ਤਖ਼ਤ ਉੱਪਰ ਹੈ, ਉੱਥੇ ਲਿਖਿਆ ਹੈ ਪਾਤਸ਼ਾਹੀ ਦਸਵੀਂ, ਜਿਹੜਾ ਲਾਹੌਰ ਵਾਲਾ ਸੀ ਉੱਥੇ ਲਿਖਿਆ ਸੀ ਮਹੱਲਾ ਦਸਵਾਂ। ਇਸ ਕਾਰਨ ਕਰਕੇ ਕਹਿੰਦੇ ਵੀ ਉੱਥੇ ਅੱਠ ਗੁਰੂ ਸਾਹਿਬਾਨਾਂ ਦੀ ਬਾਣੀ ਹੈ। ਰੋਗ ਚਾਰ ਇਸ ਪਾਸੇ ਮੈਂ ਨਾ ਜਾਵਾਂ, 15 ਭਗਤਾਂ ਦੀ ਬਾਣੀ ਹੈ ਔਰ ਸੰਪਰਦਾਇ 17 ਭੱਟਾਂ ਦੀ ਬਾਣੀ ਤੇ ਮਿਸ਼ਨਰੀ ਵੀਰਾਂ ਦੇ ਮੁਤਾਬਕ 11 ਭੱਟਾਂ ਦੀ ਬਾਣੀ ਹੈ। ਉਹਨਾਂ ਭੱਟਾਂ ਦੇ ਵਿੱਚੋਂ ਉਹਨਾਂ ਦਾ ਮੁਖੀ ਆਗੂ ਸੀ ਭਿੱਖਾ, وہ گرو امرداس پاتشاہ دے کول آیا اونے آن کر کے سویا چارنا کیتا سی رہو برس ہو تول ساد بو تیرے جٹھے سنیاسی تبسیوں مکھوں پنڈت مٹھے برس ایک ہو پھریو کنوں نو پرچو لائیو کہتے کہتی سنی رہت کو خوشی نہ آیو ہر نام چھوڑ دوجے لگا تین کے گن ہاں کیا کہوں گر دئیو ملایو پکھیا جیو تو رکھیں تیو رو میرے پادشاہ اسی سال پر پرم کر کے ویخ لیا کو تواڈے ورگا نہیں گلاں باتاں بڑیاں کر دے کرتوتی پلے ککھ نہیں استاد اس پنکتی چ ہے اے واہگرو اسی چار کونٹاں وچ پرم کے ویخ لیا دہ دسدار تھوں دا گرمخوئے چار دشاواں اتر دکھن پورب تے پشم انہاں دے چار کونے نیرت ایسان سویب اور اکاش تے پتال اے دس دشاں بندیاں ہن اسی دساں دشاں وچ چار کونٹاں وچ پڑ کر کے ویکھ لیا ہے
تھک آئے پرب کی سان
آخر کا سام دا ارتھ ہے شرن پادشاہ تھک کر کے ہن تیری شرن گرہن کیتی ہے
تین دبائے تے باری
جے تو اپنے کول آوے تے آپاں نوں کہے بھائی صاحب بڑے چر دا تہانوں ملنا چاہندا سا آپاں کہنے بھی گرمکھو کیویں آئے ہو کیویں ملنا چاہندے سی حکم اسی طرح جگیاسو نے بینتی کیتی ہے اے پادشاہ تہاڈے کول آن دا ساڈا کو منورت ہے کی منورت ہے تین دودھے تے باری جیڑی گاں مجھ نہ جیڑی گاں دودھ نہ دے وے اس گاں دا کی فائدہ اسے پرکار جے منکھا جنم تار کر کے مکتی روپی دودھ نوں پراپت نہیں کیتا تے اس منکھا جنم روپی گو دا کی فائدہ ہے جے نشکام کرما روپی دودھ نہیں ملیا تا گرمس پیارو او گاں دودھ تو بنا کسی کم نہیں اسی پرکار منکھا جنم پرماتما دی بندگی تو بنا کسی کم نہیں منکھا جنم اس کر کے مہان ہے کہ آپ منکھا جنم لے کے پرماتما دی بندگی کر کے پرماتما وچ لین ہو سکتے ہاں
جال بنا ساخ کملاوتی
بھائی پانی تو بنا جڑے برش نے اتوا ہور فصلاں وغیرہ نے او پانی تو بنا کملا جاندیاں نے مرجا جاندیاں ہن
اپجا ہے نہیں دام
جدو انہاں فصلاں نوں پانی نہ ملا او مرجا گئیاں سک گئیاں او دے تو زمیندار پلا دمڑے کیویں وٹے گا وہ پڑ پلے کی پے گا بھاو کچھ بھی نہیں پینا اسی پرکار نشکام کرما بندگی روپی پانی تو بنا جیڑی اے جیو آتما اے مرجا جائے گی اینو کیول مکتی روپی دمڑیاں دی اتوا پرماتما دی پراپتی روپی دمڑے پراپت نہیں ہون گے
پر نہ ملیا ساجنا
اس پرکار جنہ چر او پتی پرماتما نو اے جیو نہیں ملے گا نادر تھوں دا پتی جن نا ننا درتھ ہے نہیں جنہ چر اے جیو آتما پتی پرماتما روپی متر نو نہیں مل دے کی ہوئے گا
تت پائی بسرام
گرو پنچم پاتشاہ کہندے گرمکھا جنہ مرضی کرم کانڈ کرلا پر جنہ چر پرماتما وچ لین نہیں ہوئے گا اونا چر تینو ٹکا نہیں آنا ہاں گرمکھ پڑھیا ہے میں ویکھیا نہیں پر ندیاں چلدیاں نے بڑا خڑاک آؤندا انہاں دے ویک دا تے جدوں اے ندیاں سمندر وچ جا کے پہ جاندیاں لین ہو جاندیاں نے اودوں انہاں ندیاں دریاواں دی گڑ گڑاہٹ نہیں رہندی اسی پرکار گرمکھ آپاں بھاویں کسی بھی روپ وچ ہوئیے بھاویں کو اپنے آپ نوں گیانی خوائی جائے سنت خوائی جائے ਜਿੰਨਾ ਚਿਰ ਪਰਮਾਤਮਾ ਵਿਚ ਲੀਨ ਨਹੀਂ ਹੁੰਦਾ ਓਨਾ ਚਿਰ ਇਹਦੀ ਗੜਗੜਾਹਟ ਨਹੀਂ ਮਿਟਦੀ ਮਿਟਦੀ ਓਨਾ ਚਿਰ ਮੇਰੀ ਤੇਰੀ ਦਾ ਖੁਰਾਕ ਆ ਹੀ ਜਾਂਦਾ ਹੈ। ਤੇ ਜਦੋਂ ਇਹ ਪਰਮਾਤਮਾ ਰੂਪੀ ਸਮੁੰਦਰ ਚ ਲੀਨ ਹੋ ਗਏ ਉਦੋਂ ਮੇਰੀ ਤੇਰੀ ਦਾ ਖੁਰਾਕ ਖਤਮ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਕਿ ਗੁਰਮੁਖਾ ਜਿੰਨਾ ਚਿਰ ਤੂੰ ਜਪ ਜਪ ਕੇ ਪਰਮਾਤਮਾ ਨੂੰ ਪਰਮਾਤਮਾ ਵਿਚ ਅਭੇਦ ਨਹੀਂ ਨਾ ਹੁੰਦਾ ਓਨਾ ਚਿਰ ਟਿਕਾ ਨਹੀਂ, ਓਨਾ ਚਿਰ ਆਵਾਗਾਉਣ ਦਾ ਖਦਸ਼ਾ ਡਰ ਬਣਿਆ ਰਹੇਗਾ।
ਜਿਤ ਘਰ ਹਰ ਕੰਤ ਨਾ ਪ੍ਰਗਟਈ।
ਕਹਿੰਦੇ ਨੇ ਜਿਵੇਂ ਇੱਕ ਵਿਆਹੀ ਵਰੀ ਸਾਡੀ ਭੈਣ ਸਾਡੀ ਬੱਚੀ ਉਹਦਾ ਪਤੀ ਪ੍ਰਦੇਸ਼ ਵਿਚ ਹੈ ਉਹ ਕਾਹਦੀ ਸੁਹਾਗਣ ਹੈ ਉਹਦਾ ਸ਼ੋਹ ਕੋਲ ਨਹੀਂ। ਇਸੇ ਪ੍ਰਕਾਰ ਇੱਥੇ ਇੱਟਾਂ ਦੇ ਘਰ ਦੀ ਗੱਲ ਨਹੀਂ, ਇੱਥੇ ਸੰਗਮਰਮਰ ਦੀ ਕੋਠੀ ਦੀ ਗੱਲ ਨਹੀਂ, ਇੱਥੇ ਘਰ ਹੈ ਗੁਰੂ ਪਿਆਰੂ ਸਾਡਾ ਅੰਤਸ਼ਕਰਨ ਸਾਡਾ ਹਿਰਦਾ। ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਵੀ ਜਿਨ੍ਹਾਂ ਹਿਰਦੇ ਰੂਪੀ ਘਰਾਂ ਦੇ ਵਿੱਚ ਉਹ ਪਰਮਾਤਮਾ ਪਤੀ ਪ੍ਰਗਟ ਨਹੀਂ ਹੋਇਆ।
ਪਾਠ ਨਗਰ ਸੇ ਗ੍ਰਾਮ,
ਜਿਹੜਾ ਪਾਠ ਹੈ ਇਹ ਸੜਨ ਦਾ ਪ੍ਰਤੀਕ ਹੈ। ਪਾਠ ਕਹਿੰਦੇ ਨੇ ਇਸ ਪ੍ਰਕਾਰ ਭਾਵੇਂ ਉਹ ਨਗਰ ਹੈ, ਨਗਰ ਕਹਿੰਦੇ ਨੇ ਕਸਬੇ ਨੂੰ ਟਾਊਨ ਨੂੰ, ਗ੍ਰਾਮ ਨਾਮ ਪਿੰਡ ਦਾ ਹੈ। ਭਾਵੇਂ ਉਹ ਬੱਚੀਆਂ ਨਗਰ ਚ ਰਹਿੰਦੀਆਂ ਨੇ ਭਾਵੇਂ ਉਹ ਪਿੰਡ ਚ ਰਹਿੰਦੀਆਂ ਨੇ, ਪਰ ਪਤੀ ਦੇ ਵਿਛੋੜੇ ਕਰਕੇ ਉਹਨਾਂ ਦਾ ਅੰਦਰ ਸੜਦਾ ਰਹਿੰਦਾ ਕਲਪਦਾ ਰਹਿੰਦਾ। ਇਹਦੇ ਅੰਤਰੀ ਵਰਤ ਗੁਰਮੁਖ ਪਿਆਰੋ ਇਹ ਨੇ ਜਿਹੜਾ ਗ੍ਰਾਮ ਹੈ ਇਹ ਹੈ ਮੱਧ ਸ਼੍ਰੇਣੀ ਮੱਧਮ ਜਗਿਆਸੂ। ਜਿਹੜਾ ਨਗਰ ਹੈ ਉਹ ਹੈ ਉੱਤਮ ਭਗਤਾ ਪਰਮਾਤਮਾ ਦਾ ਅਭਿਲਾਸ਼ੀ ਸਤੋ ਗੁਣੀ। ਭਾਵੇਂ ਕੋ ਸਤੋ ਗੁਣੀ ਹੈ ਭਾਵੇਂ ਕੋ ਮੱਧਮ ਭਗਤਾ ਹੈ ਭਾਵੇਂ ਕੋ ਜਗਿਆਸੂ ਹੈ, ਜਿੰਨਾ ਚਿਰ ਪਰਮਾਤਮਾ ਦੀ ਹੋਂਦ ਮਨੁੱਖ ਦੇ ਅੰਦਰ ਪ੍ਰਗਟ ਨਹੀਂ ਹੁੰਦੀ ਉਹਨਾਂ ਚਿਰ ਕਾਮ ਤੇ ਕ੍ਰੋਧ ਦੀ ਅੱਗ ਨਾਲ ਜਿਹੜਾ ਇਹ ਜੀਵ ਹੈ ਇਹ ਸੜਦਾ ਰਹੇਗਾ।
ਸ਼ਰਾਬ ਸੀਗਾਰ ਤੰਬੋਲ ਰਸ ਸਣ ਦੇਹੀ ਸਭ ਕਾਮ।
ਕਈ ਗੱਲਾਂ ਅਸੀਂ ਧਾਰਮਿਕ ਸਟੇਜ ਤੇ ਨਹੀਂ ਕਰ ਸਕਦੇ ਪਰ ਡਿਊਟੀ ਹੋਣ ਕਰਕੇ ਕਰਨੀਆਂ ਵੀ ਪੈਂਦੀਆਂ ਨੇ, ਮਜਬੂਰੀ ਹੈ। ਇਸ ਪੰਕਤੀ ਦੇ ਆਖਰੀ ਅਰਥ ਇਹ ਨੇ ਸਾਡੀ ਭਾਰਤੀ ਜਿਹੜੀ ਪੁਰਾਣੀ ਭਾਰਤੀ ਪੱਧਤੀ ਸੀ ਉਸ ਮੁਤਾਬਕ ਔਰਤਾਂ ਦੇ ਕੁਛ ਸ਼ਿੰਗਾਰ ਹੁੰਦੇ ਸਨ। ਜਦੋਂ ਮਹਾਂਪੁਰਸ਼ ਵਿਦਿਆ ਪੜ੍ਹਾਉਂਦੇ ਨੇ ਨਾ ਉਹ ਬਿਲਕੁਲ ਬਰੀਕੀ ਨਾਲ ਸਾਰਾ ਸਿਲੇਬਸ ਤੈਅ ਕਰਾਉਂਦੇ ਹਨ। ਸ਼ਿੰਗਾਰ ਤੋਂ ਮੈਨੂੰ 16 ਸ਼ਿੰਗਾਰਾਂ ਦਾ ਚੇਤਾ ਆ ਗਿਆ, ਪੰਕਤੀ ਮੈਨੂੰ ਉਕੰਠ ਹੈ। ਤ੍ਰੈ ਕਾਲੇ ਤੋਂ ਚੀਕ ਨੇ ਪਤਲੇ ਪੰਜ ਪ੍ਰਕਾਰ ਚਾਰ ਪੁਸ਼ ਤੋਂ ਕੱਢਣ ਹੈ ਇਹ 16 ਸ਼ਿੰਗਾਰ। ਇਹ ਵਿਧਾਨ ਦੀ ਪੰਕਤੀ ਹੈ। ਉਸ ਔਰਤਾਂ ਦੇ ਸ਼ਿੰਗਾਰ ਵਿੱਚ ਇੱਕ ਸ਼ਿੰਗਾਰ ਦਾ ਗੁਦਾ ਸੀ ਕਿ ਪੁਰਾਤਨ ਭਾਰਤੀ ਔਰਤਾਂ ਤੰਬੂਲ ਪਾਨ ਚੁਬਦੀਆਂ ਸਨ ਕਿ ਮੂੰਹ ਵਿੱਚੋਂ ਬਦਬੂ ਨਾ ਆਵੇ। ਗੁਰਦੇਵ ਕਹਿੰਦੇ ਨੇ ਕਿ ਭਾਵੇਂ ਉਸ ਔਰਤ ਨੇ 16 ਸ਼ਿੰਗਾਰ ਕੀਤੇ ਨੇ ਭਾਵੇਂ ਉਹਨੇ ਆਪਣੇ ਮੂੰਹ ਦੀ ਬਦਬੂ ਨੂੰ ਹਟਾਉਣ ਵਾਸਤੇ ਪਾਨ ਚੂਪਿਆ, ਪਰ ਜੇ ਪਤੀ ਪ੍ਰਦੇਸ਼ ਹੈ ਤਾਂ ਉਹਨੂੰ ਸੁਹਾਗਣ ਨਹੀਂ ਕਹਿ ਸਕਦੇ ਕਿਉਂਕਿ ਸ਼ਿੰਗਾਰ ਦਾ ਸੰਬੰਧ ਪਤੀ ਨਾਲ ਹੈ। ਅੱਜ ਬੜਾ ਦੁੱਖ ਹੁੰਦਾ ਪੇਸ਼ ਨਹੀਂ ਕੋਈ ਜਾਂਦੀ, ਪਤੀ ਪ੍ਰਦੇਸ਼ ਵਿੱਚ ਤੇ ਬੀਬੀਆਂ ਨੇ ਪੇਕਿਆਂ ਦੇ ਘਰ ਵੀ ਆਪਣੇ ਆਪ ਨੂੰ ਸ਼ਿੰਗਾਰ ਕੀਤਾ ਹੁੰਦਾ ਬਹੁਤ ਗਲਤ ਹੈ। ਭਰਾਵਾਂ ਦੇ ਕੋਲ ਅੱਗੇ ਮਾਫ ਕਰਨਾ, ਮੇਰੀਆਂ ਸਤਿਕਾਰਯੋਗ ਭੈਣਾਂ ਬੈਠੀਆਂ ਨੇ ਮੈਨੂੰ ਚੇਤਾ ਚੰਗੀ ਤਰ੍ਹਾਂ, ਜਵਾਈ ਭਾਈ ਨਾਲ ਸਾਡੀ ਭੈਣ ਨੇ ਆਉਣਾ ਧੀ ਨੇ ਆਉਣਾ, ਅਸੀਂ ਵਿਆਹੀ ਹੋਈ ਆਪਣੇ ਹੱਥਾਂ ਨਾਲ, ਪਰ ਪੇਕਿਆਂ ਦੇ ਘਰ ਆ ਕੇ ਬੀਬੀਆਂ ਆਪਣੇ ਪਤੀ ਨੂੰ ਪਾਣੀ ਨਹੀਂ ਸੀ ਦਿੰਦੀਆਂ, ਸੰਗਦੀਆਂ ਸਨ, ਮਾਂ ਨੇ ਫੜਾਉਣਾ, ਮਾਂ ਨੇ ਜਵਾਈ ਨੂੰ ਬੀਬੀ ਦੀਆਂ ਭਰਜਾਈਆਂ ਨੇ ਪਾਣੀ ਦੇਣਾ ਜਦਕਿ ਉਹਦੀ ਪਤਨੀ ਹੈ ਵਿਆਹੀ ਵਰੀ ਹੈ।
ਇੰਨੀ ਸੰਘ ਹੁੰਦੀ ਸੀ ਇੰਨੀ ਅੱਜ ਅਸੀਂ 25 ਵਿਆਹ ਨੇ ਇੱਕ ਦਿਨ ਰਹਿ ਕੇ ਆਉਂਦੀ ਹੈ ਤੇ ਆਉਂਦੇ ਸਰ ਮਾਂ ਨੂੰ ਕਹਿੰਦੀ ਵੀ ਮੰਮੀ ਜੀ ਇਹਨਾਂ ਨੇ ਆੜੀ ਜੇ ਖਾਣਾ ਇਹਨਾਂ ਵਾਸਤੇ ਆਹ ਬਣਾਇਆ ਜੇ ਇੰਨੀ ਬਾਸੀ ਹੋ ਗਈ ਸ਼ਰਮਨਾ ਦੀ ਚੀਜ਼ ਹੀ ਉੱਡ ਗਈ ਸਾਡੇ ਤੋਂ ਸ਼ਿੰਗਾਰ ਦਾ ਸੰਬੰਧ ਜ਼ਰੂਰੀ ਹੈ ਪਰ ਕੇਵਲ ਪਤੀ ਕੋਲ ਹੋਵੇ ਕੇਵਲ ਪਤੀ ਲਈ ਭੈਣਾਂ ਭਰਾਵਾਂ ਕੋਲ ਸ਼ਿੰਗਾਰ ਕਰਕੇ ਨਹੀਂ ਆਉਂਦੀਆਂ ਮੇਰੀ ਜ਼ਿੰਦਗੀ 'ਚ ਇੱਕ ਅਹਿਮ ਘਟਨਾ ਵਾਪਰੀ ਕਿ ਮੈਂ ਉਦੋਂ ਗੱਭਰੂ ਸਾਂ ਰਾਜਸਥਾਨ 'ਚ ਇੱਕ ਬੇਬੀ ਮੇਰੇ ਕੋਲ ਅਰਦਾਸ ਕਰਾਉਣ ਲਈ ਆਈ 31 PS ਗੁਰਦੁਆਰਾ ਹੈ ਮੇਰੇ ਅੰਦਾਜ਼ੇ ਮੁਤਾਬਕ ਉਹਨੇ 40-45 ਤੋਲੇ ਸੋਨਾ ਪਾਇਆ ਮੈਂ ਇਕੱਲਾ ਗੁਰਦੁਆਰੇ ਦੁਪਹਿਰੇ ਮੈਨੂੰ ਪਤਾ ਸੀ ਉਹਦੇ ਆਉਣ ਦਾ ਬੀਬੀ ਆਈ ਤੇ ਸੁਭਾਅ ਤਾਂ ਮੇਰਾ ਜੰਮਦਿਆਂ ਚੰਦਰਾ ਹੈ ਮੈਂ ਇਸ ਬੀਬੀ ਨੂੰ ਆਖਿਆ ਬੀਬੀ ਤੂੰ ਗਲਤ ਥਾਂ 'ਤੇ ਆ ਗਈ ਹੈ ਤੂੰ ਮੇਰੇ ਮੂੰਹ ਵੱਲ ਵੇਖੀ ਮੇਰੇ ਨਾਲ ਵੱਡੀ ਸਿਮੜਦੀ ਉਹ ਮੈਂ ਉਦੋਂ 25 ਸਾਲ ਦਾ ਸੋ 40-45 ਸਾਲ ਵੀ ਸੀ ਮੈਂ ਆਖਿਆ ਬੀਬੀ ਜਿਹੜਾ ਗੁਰਦੁਆਰਾ ਆਇਆ ਸੀ ਤੁਹਾਡੇ ਪਿਓ ਵਾਲੀ ਥਾਂ 'ਤੇ ਆ ਪਿਓ ਵਾਲੀ ਥਾਂ 'ਤੇ ਤੂੰ ਭਾਵੇਂ ਉਮਰ ਕਰਕੇ ਮੇਰੇ ਨਾਲ 15-20 ਸਾਲ ਵੱਡੀ ਹੈ ਪਰ ਤੂੰ ਮੇਰੀ ਧੀ ਸਮਾਨ ਹੈ ਧੀ ਮੈਂ ਪਿਓ ਦੀ ਜਗ੍ਹਾ 'ਤੇ ਹਾਂ ਤੇ ਧੀਆਂ ਪਿਓ ਕੋਲ ਸ਼ਿੰਗਾਰ ਕਰਕੇ ਨਹੀਂ ਆਉਂਦੀਆਂ ਤੇ ਜੇ ਤੂੰ ਮੈਨੂੰ ਗਲਤ ਸਮਝ ਕੇ ਆਈ ਹੈ ਤੇ ਗੁਰਦੁਆਰੇ ਵਿੱਚ ਗੰਦਿਆਂ ਦਾ ਕੋਈ ਕੰਮ ਨਹੀਂ ਹੁੰਦਾ ਜੇ ਤੂੰ ਗੰਦਾ ਸਮਝ ਕੇ ਆਈ ਹੈ ਨਾ ਤੇ ਗੁਰਦੁਆਰੇ ਵਿੱਚ ਗੰਦ ਨਹੀਂ ਹੁੰਦਾ ਤੇ ਜੇ ਚੰਗਾ ਸਮਝ ਕੇ ਆਏ ਤੇ ਤੂੰ ਮੇਰੀ ਧੀ ਹੈ ਤੇ ਮੈਂ ਤੇਰੀ ਪਿਓ ਵਾਲੀ ਜਗ੍ਹਾ ਤੇ ਧੀਆਂ ਪਿਓ ਕੋਲ ਸ਼ਿੰਗਾਰ ਕਰਕੇ ਨਹੀਂ ਆਉਂਦੀਆਂ ਉਹਨਾਂ ਸ਼ਰਮ ਮਹਿਸੂਸ ਕੀਤੀ ਉਹਦੇ ਘਰ ਵਾਲੇ ਨੇ ਆਣ ਕੇ ਮੁਆਫ਼ੀ ਮੰਗੀ ਬਾਬਾ ਜੀ ਸਾਨੂੰ ਪਤਾ ਨਹੀਂ ਸੀ ਸਾਨੂੰ ਪਤਾ ਲੱਗਾ ਵੀ ਗੁਰਦੁਆਰੇ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਜਿਹੜਾ ਸ਼ਿੰਗਾਰ ਦਾ ਸੰਬੰਧ ਹੈ ਨਾ ਮੈਂ ਇਹ ਅਰਥ ਕਰ ਰਿਹਾ ਕੋਲ ਨਹੀਂ ਚੱਲ ਰਿਹਾ ਗੁਰੂ 5ਵੇਂ ਪਾਤਸ਼ਾਹ ਕਹਿੰਦੇ ਨੇ ਧੀਏ ਜੇ ਤੇਰਾ ਪਤੀ ਤੇਰੇ ਕੋਲ ਨਹੀਂ ਤੇਰੇ ਕੀਤੇ ਹੋਏ ਸ਼ਿੰਗਾਰ ਖਾਮ ਕੱਚੇ ਹਨ ਜਿਹੜਾ ਖਾਮ ਸ਼ਬਦ ਹੈ ਨਾ ਇਹਦਾ ਹੁਣ ਤੱਕ ਵਿਦਵਾਨਾਂ ਨੇ ਇੱਕੋ ਇੱਕ ਅਰਥ ਕੀਤਾ ਖਾਮ ਕਹਿੰਦੇ ਨੇ ਕੱਚੇ ਨੂੰ ਜੇ ਪਤਨੀ ਦਾ ਪਤੀ ਕੋਲ ਨਹੀਂ ਸਾਰੇ ਕੀਤੇ ਸ਼ਿੰਗਾਰ ਕੱਚੇ ਨੇ ਇਹਦਾ ਅੰਤਰੀ ਅਰਥ ਇਹ ਹੈ ਕਿ ਜੇ ਅਸੀਂ ਪਤੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਕੀਤੀ ਤੇ ਜਿਹੜੇ ਕਰਮ ਕਾਂਡਾਂ ਰੂਪੀ ਸ਼ਿੰਗਾਰ ਨੇ ਇਹ ਕਿਸੇ ਲੇਖੇ 'ਚ ਨਹੀਂ ਇਹਨਾਂ ਦਾ ਕੋਈ ਲਾਭ ਨਹੀਂ ਕਿਉਂ ਗੁਰਬਾਣੀ ਕਹਿੰਦੀ ਕਰਮ ਧਰਮ ਪਖੰਡ ਜੋ ਦਿਸੈ ਤਿੰਨ ਜਮ ਜਗਾਤੀ ਲੁੱਟ ਹੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੁੱਟ ਹੈ
ਪ੍ਰਭ ਸਵਾਮੀ ਕੰਤ ਵਿਹੂਣੀਆ
ਪਤੀ ਪਰਮਾਤਮਾ ਤੋਂ ਬਿਨਾਂ ਵਿਹੂਣੀਆ ਦਾ ਅਰਥ ਹੁੰਦਾ ਬਿਨਾਂ ਵਿਹੂਣੀਆ ਦਾ ਅਰਥ ਹੈ ਖਾਲੀ
ਗੀਤ ਸੱਜਣ ਸਭ ਜਾਮ
ਕਹਿੰਦੇ ਨੇ ਜਿੰਨੇ ਮਿੱਤਰ ਨੇ ਉਹ ਸਾਰੇ ਜਮ ਪ੍ਰਤੀਤ ਹੁੰਦੇ ਨੇ ਸਾਡੇ ਇੱਕ ਪੰਜਾਬੀ ਦੀ ਆਮ ਕਹਾਵਤ ਸੀ ਵੀ ਜਿਹੜੇ ਵਗ ਵਿੱਚ ਕੱਟਾ ਆਵੇ ਨਾ ਆਪਣਾ ਕੱਟਾ ਉਹ ਵਗ ਵੀ ਆਪਣਾ ਜਾਪਦਾ ਇਹਦੇ ਬੀਬੀ ਕੋ ਹੋਰ ਬਹੁਤ ਸਾਰੇ ਉਹਦੇ ਸੱਜੇ ਖੱਬੇ ਦਿਓਰ ਜੇਠ ਨੇ ਪਰ ਜੇ ਉਹਦਾ ਪਤੀ ਵਿੱਚ ਨਹੀਂ ਤੇ ਮੇਰੇ ਪਾਤਸ਼ਾਹ ਕਹਿੰਦੇ ਉਹ ਜਮ ਪ੍ਰਤੀਤ ਹੁੰਦੇ ਨੇ ਇਸੇ ਪ੍ਰਕਾਰ ਜੇ ਪਰਮਾਤਮਾ ਤੋਂ ਵਾਂਝਾ ਨਾ ਤੇ ਜਿਹੜੇ ਦੇਵ ਦੇਵੀ ਇਹ ਦੇਵਤੇ ਰੂਪੀ ਮਿੱਤਰ ਨੇ ਇਹਨਾਂ ਨੂੰ ਜਮ ਜਾਣਨਾ ਕਰ ਕਿਉਂਕਿ ਇਹਨਾਂ ਕੋਲ ਮੁਕਤੀ ਨਹੀਂ ਆਪਾਂ ਗੁਰਬਾਣੀ ਚ ਪੜ੍ਹਦੇ ਹਾਂ ਨਾ ਭਗਤਾਂ ਦਾ ਸ਼ਬਦ ਤੂੰ ਕਹੀਏ ਤੀ ਆਦਿ ਭਵਾਨੀ ਮੁਕਤ ਕੀ ਬਰੀਆ ਕਾਂ ਛਪਾਨੀ ਜਿਹੜੀ ਮੁਕਤੀ ਨੇ ਇਹ ਦੇਵੀ ਤੇ ਦੇਵਤਿਆਂ ਕੋਲ ਨੀ ਇਹ ਕੇਵਲ ਤੇ ਕੇਵਲ ਪਰਮਾਤਮਾ ਕੋਲ ਹੈ
ਨਾਨਕ ਕੀ ਬੇਨਤੀਆ
ਅਸੀਂ ਬੇਨਤੀ ਕਰੀਏ ਹੇ ਪਰਿਪੂਰਨ ਪਰਮਾਤਮਾ ਸਾਡੀ ਇੱਕ ਤੇਰੇ ਅੱਗੇ ਗੁਜ਼ਾਰਿਸ਼ ਹੈ ਬੇਨਤੀ ਹੈ ਕਿ
ਕਰ ਕਿਰਪਾ ਦੀਜੈ ਨਾਮ
ਹੋ ਤਾਂ ਪਿਆਲੂ ਤੇ ਕਿਰਪਾਲੂ ਤੇ ਦੇਣਾ ਤਾਂ ਕੁਝ ਹੈ ਤੇ ਮੇਰ ਕਰੋ ਸਾਨੂੰ ਨਾਮ ਨਾਲ ਛਰਛਾਰ ਕਰਨਾ ਕਰੋ ਨਾਮ ਦਾਨ ਦੇਣਾ ਕਰੋ ਜੀ
ਹਰ ਮਿਲੋ ਸਵਾਮੀ ਸੰਗ ਪ੍ਰਭ
ਇਹ ਪਰਿਪੂਰਨ ਪਰਮਾਤਮਾ ਕਿਉਂ ਕਿ ਰੰਗ ਵਿੱਚ ਬੇਨਤੀ ਕੀਤੀ ਸੀ ਇਹ ਬਿਰਹਾ ਪ੍ਰਧਾਨ ਛੰਦ ਹੈ ਹੇ ਪਰਿਪੂਰਨ ਪਰਮਾਤਮਾ ਸਾਨੂੰ ਆਪਣੇ ਨਾਲ ਜੋੜਨਾ ਕਰੋ ਮਿਲਣਾ ਕਰੋ ਜੀ
ਜਿਸ ਕਾ ਨਿਚਲ ਧਾਮ
ਇਹ ਗੱਲ ਭਲਾ ਕਿਉਂ ਕਿ ਗੁਰਮੁਖ ਪੁਰਾਤਨ ਹਿੰਦੂ ਧਰਮ ਗ੍ਰੰਥਾਂ ਦਾ ਭਗਵਾਨ ਹੈ ਨਾ ਇਹਦੇ ਵੀ ਗੁਰੂ ਪਿਆਰੇ ਵੱਖ ਵੱਖ ਉਹਨਾਂ ਨੇ ਅੰਗ ਮੰਨੇ ਨੇ ਭਗਵਾਨ ਮੰਨਿਆ ਵਿਧਾਨ ਦੀ ਪੰਕਤੀ ਆਉਂਦੀ ਹੈ کہ جیدے کو چھ چیزاں ہون او بندہ رب ہے. او پنکتی اس طرح ترم سجاس وراغ پن ایش ورج سری گیان کھاٹ پگا سپن جو تاہی قید پگوان. اے ہندو فلسفی ہے کسی کو پیسے ہون بندہ ترمی ہوئے من چ وراغ ہوئے دنیا دیا سکھ سہولت ہون ترم سجا سوراگ پن ایش ورج سری کہیں دن مایا نو گیان وان ہوئے کھڈ پگا سپن جو تا قید بھگوان کہ جی کوئی چھ چیزاں پاوے کوئی وہ بندہ رب ہے پر گرمت نہیں بنتی. گرمت کہندی کہ وہ پریپورن پرماتما جہاں سارا چیاپک ہے نا گرمکھا وہ جڑا تام ہے نا وہ نچل ہے وہ اڈول ہے. باقی دے بچارے آپ روندے رہے روے رام نکالا پیا سیتا لکشمن وچھڑ گیا جہاں گھر والی کے وچھن تے روا پلا وہ بھگوان کیویں منہ گے جہاں آپ روا سانو کیویں سہے گا. اسی انہیں بھگوانوں نو نہیں منتے اسی اس بھگوان نو منتے ہیں جی ستیا کام کرتی تتی تبی تے بیٹھ کے کہیں تیرا کیا میٹھا لگے وہ ہے. سو اس پرکار میرے پاتشاہ کہیں اسی اس پرماتما دے اگے دعا کرنی ہے جیڑا اڈول ہے جیدا گھر بیگم پورا شہر کو ناؤ ہے جو نچل ہے جی دی وجارت بدل دی نہیں.
چیت گوبند اراجی
یہ چیت دے مہینے دوارا گردیو سکھیا کہتے ہیں گرمکھا ایویں بابیاں دیا فوٹو نہ لا کے دھوپ نہ دیا کر کچھ نہیں انہوں کے پلے یہ تو دکاندار لوگ نے وہاں ویداں دوارے پرماتما جانیا جانا نا وہ ارادن کرنا کر ارادنا ارادن نیکا. اج گرمکھو ਸਤਵੇਂ ਪਾਤਸ਼ਾਹ ਮਹਾਰਾਜ ਦਾ ਜੋ ਗੁਰਤਾ ਗਦੀ ਦਾ ਦਿਹਾੜਾ ਹੈ ਤੇ ਜਦੋਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੋਤੀ ਜੋ ਸਮਾਏ ਸਨ ਪਤਾਲਪੁਰੀ ਵਾਲੀ ਜਗ੍ਹਾ ਤੇ ਉਦੋਂ ਗੁਰਦੇਵ ਨੇ ਸਿੱਖਾਂ ਨੂੰ ਅੰਤਿਮ ਉਪਦੇਸ਼ ਦਿੱਤਾ ਸੀ. ਇਤਿਹਾਸ ਪੜੋ ਛੇਵੇਂ ਪਾਤਸ਼ਾਹ ਦਾ ਜੀਵਨ ਤਾਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਆਪਣੇ ਜੋਤੀ ਜੋ ਸਮਾਉਣ ਤੋਂ 7 ਦਿਨ ਪਹਿਲਾਂ ਇੱਕ ਵਿਸ਼ੇਸ਼ ਦੀਵਾਨ ਕੀਤਾ 7 ਦਿਨ ਪਹਿਲਾਂ. اور اس موقع گرو پنچم پاتشاہ نے معاف کرنا گرو ہرگوبند سچے پاتشاہ نے یہ شبد اچار کر کے سکھاں نو اے ارتھ کر کے سمجھائے سن مانگنا مانگن نیکا ہر جس گر تے مانگنا تیاگنا تیاگن نیکا کام کرو روب تیاگنا جاگنا جاگن نیکا ہر کیرتن میں جاگنا اس دے وچ ارادن دی پنکتی بھی ہوندی ہے. گرمکھا جی تیاگنا تے کام کرو تیاگ جی منگنا تے پرماتما دا نام منگ جی ارادنا تے اس پرماتما دی ارادنا کرنا کر. چیت دے مہینے دوارا بھی میرے پاتشاہ کہندے نے گرمکھا پرماتما نو چیتے کریا کر بس خوشیاں ہی خوشیاں باغو باغ رویں گا ہووے آنند کنا کنا دا ارتھ ہے بہت اتنا آنند ملے گا جیڑا تولیا نہیں جا سکتا کنا کہندے نے بھاری نو بھاری آنند دی پراپتی ہوے گی.
سنت جنا مل پائی
اے بھلا آنند ملدا کتھوں ہے جویں مٹی دا تیل ملدا نا ڈیپواں چوں اے سنت جڑا آنند ہے نا گرمکھا جڑے سات نال پرمیشر دے پیارے جڑے ہوئے نے سات نال آ حکم نامے دے چار کری سنت دی سنت کسے ڈیرے والے دا نام نہیں کسے لباس دا نام نہیں پاوے وہ ساری بھن ہے پاوے ویر ہے جہد کو سات سنتوخ سنت گھر بیٹھیا ہوا بھی دکان سے بیٹھیا ہوا بھی پرشادا پانی پکاؤدیا ہوا بھی جہے سات سنتوخ کے دھارمی نے سات پرتگی نے انہوں نے جی ملیے نہ پھر کی ہوئے گا یہ تینوں آنند کی پراپتی ہوئے گی یہ جی آپ کارڈ وکھاؤ تو سانو دے دیں مال متا اس کر کے تینو اتھے کچھ کرنا پائے گا کی کریے
پرسنا نام پڑھا.
میرے پاتشاہ کہندے گرمکھا ماں پرشاں نال مل کر کے تے اپنی رسنا تو پڑھا دا ارتھ اچارنا کر پرماتما دا نام اچارنا کر.
جن پایا پرب اپنا
جنہاں پاتاں واریاں روحاں نے پرماتما نو پراپت کر لیا ہے انہاں بارے دسدے ہن گرمکھو گنتی وچ گننا کرو انہاں دا آیا سفل ہے آیا سفل تاہو کو گنیے جاس رسن ਹਰ ਹਰ ਮੁਖ ਭਣੀਐ
ਇੱਕ ਖਿਨ ਤਿਸ ਬਿਨ ਜੀਵਣਾ
ਪਰਮਾਤਮਾ ਤੋਂ ਬਿਨਾਂ ਜਿਹੜਾ ਇੱਕ ਖਿਣ ਲਈ ਵੀ ਜਿਉਣਾ ਹੈ ਕਿੱਡਾ ਔਖਾ ਕੰਮ ਗੁਰਮੁਖ ਆਪਣਾ ਤਾਂ ਮਨ ਇੱਕ ਖਿਣ ਲੱਗਦਾ ਹੀ ਨਹੀਂ ਆਪਾਂ ਬਾਰਾਂ ਸੌ ਸ਼ਬਦ ਹਜ਼ਾਰੇ ਦੀ ਬਾਣੀ ਪੜ੍ਹਦੇ ਹਾਂ ਗੁਰੂ ਪੰਚਮ ਪਾਤਸ਼ਾਹ ਦੇ ਪਾਵਨ ਬੋਲ ਨੇ ਇਹ ਘੜੀ ਨਾ ਮਿਲਦੇ ਤਾਂ ਕਲਯੁਗ ਹੋਤਾ ਹੇ ਗੁਰੂ ਰਾਮਦਾਸ ਪਾਤਸ਼ਾਹ ਜਦੋਂ ਮੈਂ ਤੁਹਾਡੇ ਕੋਲ ਘੜੀ ਪਾਸੇ ਹੋ ਜਾਂਦਾ ਮੈਨੂੰ ਐਂ ਲੱਗਦਾ ਜਿਵੇਂ ਕਲਯੁਗ ਹੋ ਗਿਆ ਕਲਯੁਗ ਕਲਯੁਗ ਦਾ ਅਰਥ ਮੈਂ ਆਪਣੇ ਕੋਲ ਅਨੁਭਵ ਇਹ ਕਰਦਾ ਹੁੰਦਾ ਜਦੋਂ ਮੈਨੂੰ ਕਲਪਨਾ ਨਾਲ ਜੁੜੇ ਆਵੇ ਪੁਰਾਣੀ ਹਿੰਦੂ ਗ੍ਰੰਥਾਂ ਦੇ ਮੁਤਾਬਕ ਤਾਂ ਕਲਯੁਗ ਦਾ ਸਮਾਂ ਨਾ ਗੁਰਮੁਖੋ ਆਪਾਂ ਬਾਣੀ ਪੜ੍ਹਦੇ ਤੇ ਕਲਪੀ ਜਾਂਦੇ ਆਪਾਂ ਉਦੋਂ ਵੀ ਕਲਯੁਗੀ ਹਾਂ ਯੁਗ ਨਾਮੇ ਜੁੜਨ ਦਾ ਕੱਲ ਨਾਮੇ ਕਲਪਨਾ ਦਾ ਕਲੇਸ਼ ਦਾ ਜਿਹੜਾ ਕਲੇਸ਼ ਨਾਲ ਜੁੜਿਆ ਉਹ ਕਲਯੁਗੀ ਔਰ ਇਹ ਕਲੇਸ਼ ਟੁੱਟੇਗਾ ਕਦੋਂ ਨਾਮ ਨਾਲ ਜੁੜਨ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਇੱਕ ਹਿਨ ਜਿਹੜਾ ਪ੍ਰਮਾਤਮਾ ਤੋਂ ਮੁਨਕਰ ਹੋਣਾ ਹੈ
ਬਿਰਥਾ ਜਨਮ ਜਣਾ
ਉਹਨਾਂ ਦਾ ਭਾਈ ਜਿਹੜਾ ਜਨਮ ਹੈ ਨਾ ਉਹ ਬਿਰਥਾ ਗਿਣਨਾ ਕਰੋ ਆਪਾਂ ਕਹਿੰਦੇ ਇੱਕ ਜਣਾ ਦੋ ਜਣੇ ਇਹ ਪੰਜਾਬੀ ਦਾ ਸ਼ਬਦ ਹੈ
ਜਲ ਥਲ ਮਹੀ ਅਲ ਪੂਰਿਆ
ਮਿਲਣਾ ਕੋਈ ਮੂਰਤੀ ਬਣਾ ਕੇ ਪਰਮਾਤਮਾ ਨਹੀਂ ਮਿਲਣਾ ਸੀ ਮੂਰਤੀ ਵਾਲੇ ਪਰਮਾਤਮਾ ਨੂੰ ਨਹੀਂ ਮਿਲਣਾ ਜਿਹੜਾ ਪਰਮਾਤਮਾ ਪਾਣੀ ਚ ਹੈ ਜਿਹੜਾ ਧਰਤੀ ਦੇ ਵਿੱਚ ਹੈ ਜਿਹੜਾ ਆਕਾਸ਼ ਵਿੱਚ ਹੈ ਸੋ ਇਸ ਪ੍ਰਕਾਰਾ ਹਵਾ ਦੇ ਵਿੱਚ ਹੈ ਸੋ ਉਹਦੇ ਸਰਬ ਵਿਆਪੀ ਪਰਮਾਤਮਾ ਲਵਾ ਲਾ ਪੂਰਿਆ ਹੋਇਆ ਹੈ
ਰਵਿਆ ਵਿੱਚ ਬਣਾ
ਬਨਸਪਤੀ ਜੋ ਬਨਸਪਤੀ ਵਿੱਚ ਸਮਾਇਆ ਹੋਇਆ ਹੈ
ਸੋ ਪ੍ਰਭ ਚੇਤਨਾ ਆਵਈ
ਪਰਮਾਤਮਾ ਤੈਨੂੰ ਚੇਤੇ ਨਹੀਂ ਆਉਂਦਾ ਕਿਉਂ ਕਹਿੰਦਾ ਸਭ ਜਗਟ ਨਾ ਚੇਤ ਚੇਤ ਮੇਰੇ ਪਾਤਸ਼ਾਹ ਕਹਿੰਦੇ ਚੇਤਾ ਹੀ ਤਾਂ ਚੇਤ ਸਹਿਬ ਸੱਚਾ ਸੋ ਧੜੇ ਤੇ ਜੋ ਗੁਰਮੁਖਾ ਤੂੰ ਚੇਤੇ ਕਰ ਸਕਦਾ ਜੇ ਤੈਨੂੰ ਖਿਆਲ ਹੈ ਜਿਹੜਾ ਸਾਰਿਆਂ ਦਾ ਸਹਿਬ ਮਾਲਕ ਨੂੰ ਚੇਤੇ ਕਰੀਏ
ਤੜਾ ਦੁੱਖ ਗਣਾ
ਜਿਹੜਾ ਪ੍ਰਮਾਤਮਾ ਨੂੰ ਚੇਤੇ ਨੂੰ ਭੁੱਲ ਜਾਣਾ ਪਾਤਸ਼ਾਹ ਕਹਿੰਦੇ ਇੰਨਾ ਦੁੱਖ ਹੁੰਦਾ ਵੀ ਉਹਦੀ ਮੇਜ਼ਰਮੈਂਟ ਨਹੀਂ ਹੋ ਸਕਦੀ ਉਹਨੂੰ ਤੋਲਿਆ ਤੇ ਮਾਪਿਆ ਨਹੀਂ ਜਾ ਸਕਦਾ ਗਣਾ ਗਿਣਿਆ ਨਹੀਂ ਜਾ ਸਕਦਾ
ਰਾਵਿਆ ਸੋ ਪ੍ਰਭੂ
ਉਸ ਪਰਮਾਤਮਾ ਨੂੰ ਚੇਤੇ ਕੀਤਾ ਭਾਏ
ਇੰਨਾ ਭਾਗ ਮਣਾ
ਉਹਨਾਂ ਦੇ ਮਣਾਂ ਨੂੰ ਹੀ ਭਾਗ ਨੇ ਸਾਡੀ ਪੰਜਾਬੀ ਦਾ ਇੱਕ ਫਰੇਜ ਹੈ ਕਹਾਵਤ ਹੈ ਉਹਨਾਂ ਨੂੰ ਭਾਰੀ ਮਨਾਂ ਨੂੰ ਸੁੱਖ ਦੀ ਪ੍ਰਾਪਤੀ ਭਾਰੀ ਸੁੱਖ ਪ੍ਰਾਪਤ ਹੋਇਆ
ਹਰ ਦਰਸ਼ਨ ਕਉ ਮਨ ਲੋਚਦਾ
ਮੇਰਾ ਮਨ ਤੈਨੂੰ ਵੇਖਣਾ ਚਾਹੁੰਦਾ ਤੇਰੇ ਦਰਸ਼ਨਾਂ ਨੂੰ ਲੋਚਦਾ ਚਾਹੁੰਦਾ ਹੈ
ਨਾਨਕ ਪਿਆਸ ਮਨਾ
ਬੇਨਤੀ ਤੀਬਰ ਇੱਛਾ ਕੀਨ ਡਿਜ਼ਾਇਰ ਹੈ
ਚੇਤ ਮਿਲਾਏ ਸੋ ਪ੍ਰਭੂ ਜਿਸ ਕਾ ਪਾਏ ਲਗਾ
ਮੈਂ ਤਾਂ ਤੁਹਾਨੂੰ ਇਹੋ ਕਵਾਂਗਾ ਚੇਤ ਦੇ ਮਹੀਨੇ ਦੁਆਰਾ ਤੁਹਾਨੂੰ ਕੋਈ ਵੀ ਪਰਮੇਸ਼ਰ ਦੀ ਗੱਲ ਦੱਸਦਾ ਨਾ ਪਰਮੇਸ਼ਰ ਨਾਲ ਜੋੜਦਾ ਤੇ ਉਹਦੇ ਪੈਰੀ ਪੈਣਾ ਕਰੋ ਉਹਨੇ ਤੁਹਾਡੇ ਤੇ ਮਹਾਨ ਪਰੋਪਕਾਰ ਕੀਤਾ ਹੈ ਇਹ ਗੁਰਮੁਖੋ ਅੱਜ ਦੇ ਦਿਹਾੜੇ ਗੁਰਦੇਵ ਨੇ ਇਸ ਪਾਵਨ ਪਵਿੱਤਰ ਸਥਾਨ ਤੇ ਸੁਭਾਇਮਾਨ ਹੋ ਕਰਕੇ ਇਹ ਉਪਦੇਸ਼ ਦਿੱਤਾ ਗੁਰੂ ਬਾਬਾ ਸਾਡੇ ਤੇ ਦਇਆ ਕਰੇ ਰਹਿਮਤ ਕਰੇ ਇਹ ਚੇਤ ਦੇ ਮਹੀਨੇ ਦੁਆਰਾ ਸਾਨੂੰ ਪਾਤਸ਼ਾਹ ਰਹਿਮਤ ਕਰਕੇ ਨਵਾਜਣ ਤੇ ਸਾਨੂੰ ਪਰਮਾਤਮਾ ਦਾ ਚੇਤਾ ਨਾ ਭੁੱਲੇ ਇਹ ਅਸੀਂ ਗੁਰੂ ਬਾਬੇ ਦੇ ਅਰਦਾਸ ਕਰੀਏ ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਧੰਨਵਾਦ ਗੁਰੂ ਕੀ ਸੰਗਤਾਂ ਦਾ ਗੁਰਮੁਖੋ ਧੰਨਵਾਦ ਸੋ ਇਹ ਸੋ ਗੁਰਮੁਖੋ ਦੋ ਕੁ ਮਿੰਟ ਹੋਰ ਮੇਰਾ ਤਾਂ ਤੇਲ ਮੱਚੀ ਜਾਂਦਾ ਬੀਬੀ ਕਹਿੰਦੀ ਅਜੇ ਕੰਮ ਨਹੀਂ ਬਣਿਆ ਸੋ ਦੋ ਕੁ ਮਿੰਟ ਗੁਰਮੁਖੋ ਅੱਜ ਦਾ ਜਿਹੜਾ ਦਿਨ ਹੈ ਨਾ ਇਹ ਸੱਤਵੇਂ ਪਾਤਸ਼ਾਹ ਦਾ ਗੁਰਤਖ ਅੱਗੇ ਦਿਹਾੜਾ ਵੀ ਹੈ ਸੱਤਵੇਂ ਪਾਤਸ਼ਾਹ ਮਹਾਰਾਜ ਦਾ ਅਵਤਾਰ ਬਾਬਾ ਗੁਰਦਿੱਤਾ ਜੀ ਦੇ ਘਰ ਹੋਇਆ ਬਾਬਾ ਗੁਰਦਿੱਤਾ ਜੀ ਦੇ ਦੋ ਪੁੱਤਰ ਸਨ ਇੱਥੇ ਇੱਕ ਮੈਂ ਹੋਰ ਬੇਨਤੀ ਕਰਾਂ ਆਪਾਂ ਕਈ ਵਾਰ ਖੁਸ਼ਾਮਦ ਕਰਦਿਆਂ ਕਰਦਿਆਂ ਇੰਨੇ ਗਲਤ ਹੋ ਜਾਂਦੇ ਹਾਂ ਕਿ ਆਪਾਂ ਗੁਨਾਹਗਾਰ ਬਣ ਜਾਂਦੇ ਹਾਂ ਔਰ ਸਾਡੇ ਕਾਮ ਰਿਵਾਜ ਹੈ, ਤੁਹਾਡੇ ਸਾਹਿਬਜ਼ਾਦੇ ਕਿੰਨੇ ਨੇ ਸਾਡੇ ਨਾਲ, ਸਾਡਾ ਬੇਟਾ ਵੀ ਕਹਿਣਗੇ ਸਾਹਿਬਜ਼ਾਦਾ ਤੁਹਾਡਾ ਗੁਰਮੁਖ, ਇਹ ਨਾਂ ਕਿਆ ਕਰੋ, ਪਾਪ ਜੇ ਪਾਪ। ਸਾਹਿਬਜ਼ਾਦਾ ਕੇਵਲ ਤੇ ਕੇਵਲ ਗੁਰੂ ਸਾਹਿਬਾਨਾਂ ਦੇ ਨੇ। ਸਾਡਾ ਜੇ ਚੰਗਾ ਨੇਕ ਬੱਚਾ ਤੇ ਆਪਾਂ ਕਹਿ ਸਕਦੇ ਵੀ ਸਪੁੱਤਰ ਹੈ ਜਾਂ ਪੁੱਤਰ ਹੈ, ਲੇਕਿਨ ਸਾਹਿਬਜ਼ਾਦੇ ਕੇਵਲ ਤੇ ਕੇਵਲ ਸਾਡੇ 10 ਗੁਰੂ ਸਾਹਿਬਾਨਾਂ ਦੇ ਨੇ। ਸਾਹਿਬਜ਼ਾਦੇ ਜ਼ਿਆਦਾ ਅਰਥ ਨਾਲ ਪੁੱਤਰ, ਜਿਹੜਾ ਸਾਹਿਬ ਦੇ ਘਰ ਪੈਦਾ ਹੋ ਸਾਹਿਬਜ਼ਾਦਾ, ਜਿਹੜਾ ਸਾਡੇ ਵੱਡਿਆਂ ਦੇ ਵੱਗੇ ਵਰਗਿਆਂ ਦੇ ਘਰੋਂ ਸਾਹਿਬਜ਼ਾਦਾ ਕਿਵੇਂ ਹੋ ਗਿਆ, ਇਹ ਨਾਂ ਕਿਆ ਕਰੋ। ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਸਨ। ਉਹਨਾਂ ਘਰ ਦੋ ਪੁੱਤਰ ਪੈਦਾ ਹੋਏ, ਬਾਬਾ ਧੀਰਮਲ, ਮੈਂ ਤਾਂ ਕਵਾਂ ਕਿਹਨਾ ਨਾ ਇਹ ਪੁਆੜੇ ਦੀ ਜੜ ਹੈ, ਧੀਰਮਲ ਪੁਆੜੇ ਦੀ ਜੜ। ਤੁਸੀਂ ਸੁਣ ਕੇ ਕੰਬ ਜਾਓਗੇ, ਹੈਰਾਨ ਹੋ ਜਾਓਗੇ। ਮੈਂ ਗੁਰੂ ਕੇ ਪੋਤਰੇ ਨੂੰ ਪੁਆੜੇ ਦੀ ਜੜ ਇਸ ਕਰਕੇ ਲਿਖਿਆ ਹੈ, ਕਿਹਾ ਹੈ, ਸ਼ਾਮ ਨੂੰ ਇੱਥੇ ਗੁਰਮੁਖ ਬਾਰੇ ਕਥਾ ਕਰਦੇ ਹਨ ਭਾਈ ਸਾਹਿਬ ਜੀ, ਇਹਨਾਂ ਕੋਲ ਪੋਥੀ ਉਧਾਰੀ ਲੈ ਕੇ ਕਰ ਜਾ ਕੇ ਪੜ੍ਹੋ। ਇਹ ਧੀਰਮਲ ਨੇ 7 ਸਾਲ ਦੀ ਉਮਰ ਵਿੱਚ ਸਰਕਾਰ ਨੂੰ ਲਿਖ ਕੇ ਚਿੱਠੀ ਪਾਈ ਕਿ ਜੇ ਤੁਸੀਂ ਮੇਰੇ ਦਾਦੇ ਨੂੰ ਕੈਦ ਕਰਕੇ ਮਾਰ ਦਿਓ ਤੇ ਮੈਨੂੰ ਗੱਦੀ ਤੇ ਪਾ ਦਿਓ ਤੇ ਮੈਂ ਤੁਹਾਡੇ ਨਾਲ ਮਿਲ ਜਾਵਾਂਗਾ। ਇਹ ਧੀਰਮਲ ਨੇ 7 ਸਾਲ ਦੀ ਉਮਰ ਦੇ ਵਿੱਚ ਦਿੱਲੀ ਸਰਕਾਰ ਨੂੰ ਲਿਖ ਕੇ ਚਿੱਠੀ ਭੇਜੀ। ਤੁਸੀਂ ਕਹੋਗੇ ਗਿਆਨੀ ਜੀ ਤੁਹਾਨੂੰ ਕਿਹੜਾ ਫੋਨ ਕਰ ਗਿਆ, ਤੁਹਾਨੂੰ ਕੀ ਸਬੂਤ ਹੈ? ਗੁਰਮੁਖੋ ਉਹ ਸਬੂਤ ਇਤਿਹਾਸ ਵਿੱਚ ਲਿਖਿਆ ਹੈ, ਜਦੋਂ ਇਹ ਧੀਰਮਲ ਨੇ ਚਿੱਠੀ ਸਰਕਾਰ ਨੂੰ ਭੇਜੀ ਉਦੋਂ ਕਰਤਾਰਪੁਰ ਸਾਹਿਬ ਪਾਤਸ਼ਾਹ ਰਹਿੰਦੇ ਸਨ, ਜਿਹੜਾ ਜਲੰਧਰ ਦੇ ਲਾਗੇ ਹੈ। ਪਾਪੀ ਦਾ ਪਾਪ ਤਾਂ ਨੰਗਾ ਗੁਰੂ ਨੇ ਕਰ ਹੀ ਦੇਣਾ ਨਾ, ਤੁਸੀਂ ਪੁਰਾਣੀਆਂ ਲਿਖਤਾਂ ਪੜ੍ਹੋ ਤੇ ਤੁਹਾਨੂੰ ਕਈ ਲਿਖਤਾਂ ਵਿੱਚ ਮਿਲੇਗਾ ਜਵਾਬ ਪੂਰੀ ਮੇ, ਮੈਂ ਆਪ ਖੁਦ ਪੜ੍ਹਿਆ ਜਵਾਬ ਪੂਰੀ ਮੇ। ਇਹ ਉਸ ਮੌਕੇ ਗੁਰਮੁਖੋ ਰਿਵਾਜ ਹੁੰਦਾ ਸੀ ਵੀ ਜਦੋਂ ਕੋਈ ਕਿਸੇ ਨੂੰ ਚਿੱਠੀ ਪੱਤਰ ਭੇਜਦਾ ਜਾਂ ਮੰਗਾਉਂਦਾ ਨਾ, ਜਿਹੜਾ ਪੋਲਾ ਵਾਂਸ ਹੁੰਦਾ ਉਸ ਪੋਲੇ ਵਾਂਸ ਵਿੱਚ ਚਿੱਠੀ ਨੂੰ ਬੰਦ ਕਰ ਦਿੰਦੇ ਸਨ ਤਾਂ ਕਿ ਦੂਜੇ ਨੂੰ ਪਤਾ ਨਾ ਲੱਗੇ। ਧੀਰਮਲ ਨੇ ਵਾਂਸ ਦੇ ਵਿੱਚ ਦਿੱਲੀ ਸਰਕਾਰ ਨੂੰ ਲਿਖ ਕੇ ਚਿੱਠੀ ਭੇਜੀ, ਗੁਰੂ ਨੇ ਪਾਪੀ ਦਾ ਪਾਪ ਨੰਗਾ ਕਰਨਾ ਸੀ। ਜਦੋਂ ਉਹ ਬੰਦਾ ਚਿੱਠੀ ਲੈ ਕਰਕੇ ਦਿੱਲੀ ਨੂੰ ਜਾ ਰਿਹਾ ਸੀ ਨਾ, ਤੇ ਕੁਦਰਤੀ ਤੌਰ ਤੇ ਕਿਸੇ ਦਾ ਊਠ ਕਿਸੇ ਦੀ ਪੈੜੀ ਚ ਪੈ ਗਿਆ, ਉਹ ਕਹਿਣ ਲੱਗਾ ਮਿੱਤਰਾ ਮੈਨੂੰ ਮਾੜਾ ਜਿਹਾ ਡਾਂਗ ਦੇ। ਜਦੋਂ ਉਹਨੇ ਡਾਂਗ ਫੜ ਕੇ ਊਠ ਨੂੰ ਮਾਰੀ ਤੇ ਗੁਰਮੁਖੋ ਵਾਂਸ ਪਾੜ ਗਿਆ ਤੇ ਵਿੱਚੋਂ ਚਿੱਠੀ ਮਿਲ ਗਈ। ਔਰ ਉਹ ਬੰਦਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕੋਲੋਂ ਚਿੱਠੀ ਲੈ ਕੇ ਆਇਆ ਤੇ ਉਸ ਮੌਕੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਆਖਿਆ ਸੀ, ਭਾਈ ਇਹ ਧੀਰਮਲ ਗਿਆ, ਧੀਰਮਲ ਜਿਹੜਾ ਨਾ ਸਾਡੀ ਇਹਦੇ ਤੇ ਖੁਸ਼ੀ ਨਹੀਂ। ਔਰ ਉਸ ਧੀਰਮਲ ਤੋਂ ਦੂਸਰੇ ਨੰਬਰ ਤੇ ਮਾਤਾ ਕਿਸ਼ਨ ਕੌਰ ਦੀ ਕੁੱਖੋਂ ਗੁਰੂ ਹਰਿ ਸੱਚੇ ਪਾਤਸ਼ਾਹ ਮਹਾਰਾਜ ਨੇ ਜਨਮ ਲਿਆ, ਅਵਤਾਰ ਧਾਰਨ ਕੀਤਾ, ਕੀਰਤਪੁਰ ਸਾਹਿਬ ਬਾਬਾ ਗੁਰਦਿੱਤਾ ਜੀ ਸੱਚਖੰਡ ਗਮਨ ਕਰ ਗਏ। ਔਰ ਗੁਰੂ ਪਾਤਸ਼ਾਹ ਨੌਲਖੇ ਬਾਗ ਵਿੱਚ ਸੈਰ ਕਰਨ ਗਏ। ਇੱਕ ਪੁਰਾਣਾ ਕਹਾਵਤ ਹੈ, ਹੋਰ ਹਰ ਬਿਰਵਾ ਕੇ ਚਿਕਨੇ ਚਿਕਨੇ ਪਾਤ, ਛੇਵੇਂ ਪਾਤਸ਼ਾਹ ਅੱਗੇ ਲੰਘ, ਸੱਤਵੇਂ ਪਾਤਸ਼ਾਹ ਜੀ ਬਾਲ ਅਵਸਥਾ ਵਿੱਚ ਸਨ, ਇਹ 50 ਕਲੀਆਂ ਵਾਲਾ ਚੋਲਾ ਪੁੰਜ ਸਨ, 50 ਕਲੀਆਂ ਵਾਲਾ ਛੋਟੀ ਉਮਰ ਸੀ, ਖੇਡਦੇ ਖੇਡਦੇ ਚਾਅ ਨਾਲ ਦੌੜਦੇ ਦੌੜਦੇ ਜਾ ਰਹੇ ਸਨ। ਇਹਨਾਂ ਦੇ ਚੋਲੇ ਨਾਲ ਅੜ ਕਰਕੇ ਇੱਕ ਫੁੱਲ ਟੁੱਟ ਗਿਆ, ਇਹ ਰੋਣ ਲੱਗ ਪਿਆ। ਛੇਵੇਂ ਪਾਤਸ਼ਾਹ ਕਹਿਣ ਲੱਗੇ ਵੀ ਹਰ ਰਾਏ ਨਹੀਂ ਦਿਸਦੇ ਕਿਤੇ। ਸਿੱਖਾਂ ਨੇ ਬੇਨਤੀ ਕੀਤੀ, ਮਾਰੇ ਪਿੱਛੇ ਆਉਂਦੇ ਸਨ, ਵੇਖਿਆ ਤੇ ਪੋਤਰਾ ਰੋ ਰਿਹਾ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿਣ ਲੱਗੇ, ਲਾਲ ਇਹਨਾਂ ਵਿਰਾਗ ਕਿਉਂ ਪੁੱਤਰਾ, ਕੀ ਗੱਲ ਹੋ ਗਈ? ਸੱਤਵੇਂ ਪਾਤਸ਼ਾਹ ਕਹਿਣ ਲੱਗੇ, ਬਾਪੂ ਜੀ ਮੇਰੇ ਚੋਲੇ ਨਾਲ ਅੜਕੇ ਤੇ ਫੁੱਲ ਟੁੱਟ ਕੇ ਡਿੱਗ ਪਿਆ। ਮਹਾਰਾਜ ਨੇ ਸੁਭਾਵਿਕ ਬਚਨ ਕੀਤੇ, ਪੁੱਤਰ ਚੋਲਾ ਵੱਡਾ ਪਾਇਆ ਸੀ ਨਾ, ਜੇ ਵੱਡਾ ਚੋਲਾ ਪਾਈਏ ਤੇ ਸੰਕੋਚ ਕੇ ਰੱਖੀਦਾ ਹੁੰਦਾ। ਇਤਿਹਾਸ ਕਹਿੰਦਾ ਕਿ ਉਸ ਦਿਨ ਤੋਂ ਬਾਅਦ ਸੱਤਵੇਂ ਪਾਤਸ਼ਾਹ ਨੇ ਕਦੇ ਆਪਣੇ ਚੋਲੇ ਨੂੰ ਖੁੱਲਿਆ ਨਹੀਂ ਛੱਡਿਆ। ਇਹਦੇ ਤੋਂ ਸਿੱਖਿਆ ਮਹਾਰਾਜ ਨੇ ਇਹ ਦਿੱਤੀ ਵੀ ਗੁਰਮੁਖੋ ਜਿੱਡੀ ਵੱਡੀ ਜ਼ਿੰਮੇਵਾਰੀ ਹੈ ਨਾ, ਉਹਨਾਂ ਸੰਭਲ ਕੇ ਚੱਲਣਾ ਚਾਹੀਦਾ। ਗੱਦੀ ਕਿਸ ਕਾਰਨ ਕਰਕੇ ਮਿਲੀ? ਛੇਵੇਂ ਪਾਤਸ਼ਾਹ ਕਹਿੰਦੇ ਮੇਰਾ ਬੇਟਾ ਚੁੱਪ ਕਰ ਜਾ, ਚੁੱਪ ਕਰ ਜਾ, ਇੰਨਾ ਵਿਰਾਗ ਨਾ ਕਰ। ਸਤਵੇਂ ਪਾਤਸ਼ਾਹ ਕਹਿਣ ਲੱਗੇ ਬਾਪੂ ਜੀ, ਜੇ ਮੈਂ ਟੁੱਟਿਆਂ ਨੂੰ ਜੋੜਨ ਜੋਗਾ ਨਹੀਂ ਤੇ ਮੈਨੂੰ ਜੁੜਿਆਂ ਨੂੰ ਤੋੜਨ ਦਾ ਕੋਈ ਹੱਕ ਨਹੀਂ। ਸਤਵੇਂ ਪਾਤਸ਼ਾਹ ਨੂੰ ਅੱਠਵੇਂ ਛੇਵੇਂ ਪਾਤਸ਼ਾਹ ਨੇ ਘੁੱਟ ਕੇ ਜੱਫੀ ਪਾ ਲਈ, ਪੁੱਤਰ ਤੂੰ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਨੂੰ ਸਮਝਿਆ, ਔਰ ਇਸ਼ਾਰਾ ਕੀਤਾ ਕਿ ਸਾਡੇ ਤੋਂ ਬਾਅਦ ਇਹ ਸਾਡਾ ਪੋਤਰਾ ਗੁਰਤਾ ਗੱਦੀ ਦਾ ਵਾਰਸ ਹੋਵੇਗਾ। ਮੈਂ ਸਤਵੇਂ ਪਾਤਸ਼ਾਹ ਦੇ ਪੁਰਬ ਤੇ ਆਏ ਮਾਈ ਭਾਈ ਨੂੰ ਬੇਨਤੀ ਕਰਾਂਗਾ, ਜਿੰਨੇ ਵੀ ਮੇਰੀਆਂ ਭੈਣਾਂ ਜਾਂ ਵੀਰ ਬਾਹਰ ਅੰਦਰ ਸੁਣਦੇ ਨੇ, ਆਪਾਂ ਸਤਵੇਂ ਪਾਤਸ਼ਾਹ ਦੇ ਗੁਰਤਾ ਗੱਦੀ ਦੇ ਦਿਹਾੜੇ ਤੋਂ ਗੁੰਮ ਹੋਏ ਇੰਨੀ ਪ੍ਰੇਰਨਾ ਲਈਏ ਵੀ ਜੇ ਆਪਾਂ ਟੁੱਟਿਆਂ ਨੂੰ ਜੋੜ ਨਹੀਂ ਸਕਦੇ ਤੇ ਆਪਾਂ ਜੁੜਿਆਂ ਨੂੰ ਤੋੜਿਆ ਨਾ ਕਰੀਏ, ਬਸ ਇੰਨੀ ਜੇ ਗੱਲ ਪੱਲੇ ਬੰਨੀਏ ਤੇ ਸਾਡਾ ਗੁਰਪੁਰਬ ਮਨਾਇਆ ਸਫਲਾ। ਆਪਾਂ ਜੇ ਟੁੱਟਿਆਂ ਨੂੰ ਜੋੜ ਨਹੀਂ ਨਾ ਸਕਦੇ ਤੇ ਆਪਾਂ ਜੁੜਿਆਂ ਨੂੰ ਤੋੜਨ ਦਾ ਯਤਨ ਨਾ ਕਰਿਆ ਕਰੀਏ। ਇਹ ਸਾਨੂੰ ਸਤਵੇਂ ਪਾਤਸ਼ਾਹ ਮਹਾਰਾਜ ਦੇ ਅਵਤਾਰ ਪਰਬ ਤੇ ਗੁਰਮੁਖੋਂ ਸਿੱਖਿਆ ਮਿਲਦੀ ਹੈ। ਗੁਰੂ ਬਾਬਾ ਸਾਡੇ ਤੇ ਦਇਆ ਕਰੇ। ਗੁਰੂ ਕਾ ਗੁਰੂ ਕਿਆ ਸੰਗਤਾਂ ਦਾ ਧੰਨਵਾਦ, ਫੁੱਲਾਂ ਚੁੱਕਾਂ ਦੀ ਮੁਆਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ